कुर्बानी कहस सेवक जन मानै प्रतख गुरु निसतारे।
सतनाम श्री वाहे गुरु साहिब जी। पहले पुरिए पुनरक बनाम ताते हंसा सगले जनाम कृष्णा ते जानौ हर हर नाचंती नाचना। पहल पुरिए पुनरक बना
वाहे सतगुरु जी साजी नवाजी हो गुरु गुरु खालसा साध संगत जीओ। सतगुरु जी की महान रहमत बख्शिश का सदका अमृत वेले तो धन गुरु ग्रंथ साहब जोजी प्रीतम ने दर्शन दीदार बख्शिश करके निहाल किया और गुरसिख संगत ने सतगुरु गरीब नवाज सच्चे पातशाह जी की पावन पुत्र हजूरी अंदर बैठ के वाहिगुरु मंत्र पंज बाणियों का नितनेम उस उपरांत राज लीला तेरा नाम बनाई योग बनिया तेरा कीर्तन गाई। ऐसा महान गुरु की बाणी का कीर्तन श्री आसा जी की वार का कीर्तन है। साड़ी जिंदगी दिया जिन्निया आसा हन उन्हां आसा की पूर्ति कर देने वाली श्री आसा जी की वार है। सतगुरां ने ऐसा कीर्तन श्री आसा जी की वार का बख्शिया कि गुरु के गुरसिखो श्री आसा जी वार के कीर्तन नाल जुड़ो गुरु के शब्द सिद्धांत नाल जुड़ो। तो सतगुरु गरीब नवाज सच्चे पातशाह जी ने यह महान कीर्तन दिया दातां बख्शिश कीतियां संगतां नूं भागा वाले हां जो गुरु की बाणी का कीर्तन सरवण करके निहाल हो रहे सन। सो भगत रसना दे उचारण कीते हुए पवित्र उपदेश धन गुरु ग्रंथ साहब महाराज अमृत वेले प्रकाशमान हो करके जो उपदेश बख्शिश किया है वो आप सरवण कर रहे हैं। भगत नामदेव जी की बाबत लोगों का ख्याल है कि 72 वार उसनों परमेश्वर के दर्शन होए सारे आम ही लोगों का ख्याल है पर सतगुरु ने गुरबाणी च दो थाई जिक्र किया है नामे नारायण ना ही भेद है। नामदेव का परमात्मा च भेद फर्क ही नहीं सी रह गया कि इन्हां परमेश्वर के नेड़े हो चुके सारे। एक थां ते हरिमुख का वचन है नामदेव हाजियो बसै संग नामदेव हरी दे संग नाल ही वसदा है। परमेश्वर अपने प्यारियां दे पास है ते भगत नामदेव उस वाहिगुरु परमेश्वर का प्यारा हर वेले परमेश्वर की याद च जुड़िया होया है। ऐसे महान भगत नामदेव जी ऐसी करणी दे मालक ऐसे जीवन दे जज आचार वाले सारे सारे थावां ते परमेश्वर की जोत नूं वेखण वाले सारे ते कोई ऐसी जगह नहीं जिथे परमेश्वर दा वासा होवे। कुछ वतंडावादी लोग जो चर्चा करन वास्ते आए पुछिया किनूं मानदे हो कहिंदे जी असीं गायत्री दा जाप करदे हां कहिंदे ओह गायत्री जिसदे विशिष्ट मुनि ने श्राप दे के उहदे अखर ही भंग कर दित्ते सारे ਉਹਦਾ ਜਾਪ ਕਰਦੇ ਹੋ ਪਾਣੇ ਤੁਮਰੀ ਗਾਇਤਰੀ ਗੌਣ ਰਾਗ ਵਿੱਚ ਵਚਨ ਆਉਂਦੇ ਨੇ ਭਗਤ ਬਾਣੀ ਦੇ। ਆਜ ਨਾਮੇ ਮੀਠਲ ਦੇਖਿਆ ਮੂਰਖ ਕੋ ਸਮਝਾ ਹੋਵੇ ਰਹਾਵਣ, ਪਾੜੇ ਤੁਮਰੀ ਗੈਤਰੀ ਲੋਧੇ ਕਾ ਖੇਤ ਖਾਤੀ ਥੀ, ਲੈਟਰ ਠੀਂਗਾ ਟਗਰੀ ਤੋਰੀ ਲਾਗਤ ਲਾਗਤ ਜਾਤੀ ਥੀ। ਉਹ ਗੈਤਰੀ ਦੇ ਅੱਖਰ ਹੀ ਕੱਟ ਦਿੱਤੇ ਵਿਸ਼ੇਸ਼ ਮੁਨੀ ਨੇ ਸਰਾਪ ਦੇ ਕੇ, ਬ੍ਰਹਮ ਹੱਤਿਆ ਦਾ ਦੋਸ਼ ਵਿਸ਼ਵਾਮਿੱਤਰ ਉਤਾਰ ਲੈਂਦਾ ਸੀ, ਸੌ ਦਾ ਸੌ ਪੁੱਤਰ ਜਦੋਂ ਵਿਸ਼ੇਸ਼ ਜੀ ਦਾ ਮਾਰਿਆ ਸਰਾਪ ਦੇ ਦਿੱਤਾ ਸੀ। ਉਹ ਕਹਿੰਦੇ ਉਹਦੇ ਉਪਾਸ਼ਕ ਕਹਿੰਦੇ ਦੂਸਰੇ ਬੋਲ ਪਏ ਮਹਾਰਾਜ ਅਸੀਂ ਸ਼ਿਵਜੀ ਦੇ ਮੰਨਣ ਵਾਲੇ ਉਪਾਸ਼ਕ ਹਾਂ। ਕਹਿੰਦੇ ਸ਼ਿਵਜੀ ਦੇ ਸੁਣ ਲਓ, ਪਾੜੇ ਤੁਮਰਾ ਮਹਾਂਦੇਵ ਧੌਲੇ ਬਲ ਚੜਿਆ ਆਪਤ ਦੇਖਿਆ ਥਾਰ, ਮੋਤੀ ਕੇ ਕਾਰਖਾਨਾ ਪਾਕਾ ਵਾਕਾ ਲੜਕਾ ਮਾਰਿਆ ਥਾਰ। ਜਿੱਥੋਂ ਗਣੇਸ਼ ਦਾ ਕਹਿੰਦੇ ਨੇ ਜਨਮ ਹੋਇਆ, ਲਵੀ ਸਾਕੀ ਹੈ, ਪਾਰਵਤੀ ਇਸ਼ਨਾਨ ਕਰਨ ਲੱਗੀ ਨੇ ਕਹਿੰਦੇ ਉਹਨੂੰ, ਸੋ ਕੱਖਾਂ ਤੋਂ ਕਈ ਕਹਿੰਦੇ ਨੇ, ਕਈ ਸਰੀਰ ਦੀ ਮੈਲ ਤੋਂ ਕਹਿੰਦੇ ਨੇ ਪੈਦਾ ਕਰਕੇ ਉਸ ਨੂੰ ਬੂਹੇ ਕੇ ਖੜਾ ਕਰਤਾ, ਤੂੰ ਮੈਂ ਅੰਦਰ ਇਸ਼ਨਾਨ ਕਰਨ ਲੱਗੀ ਹੈ, ਤੋ ਖਿਆਲ ਰੱਖੀ ਕੋਈ ਆਵੇ ਨਾ। ਜਦ ਭੋਲਾਨਾਥ ਸ਼ਿਵਜੀ ਆਏ ਉਸਨੇ ਆਖਿਆ ਅੰਦਰ ਨਹੀਂ ਜਾ ਸਕਦੇ, ਮੇਰੀ ਮਾਤਾ ਇਸ਼ਨਾਨ ਕਰਦੀ ਹੈ। ਕਹਿਣ ਲੱਗੇ ਤੂੰ ਕਿਹੜਾ ਮਾਂ ਵਾਲਾ ਵੱਡਾ ਆ ਗਿਆ, ਤਰਸੂਲ ਮਾਰ ਕੇ ਸਿਰ ਵੜ ਦਿੱਤਾ ਹੈ। ਅੰਦਰ ਚਲੇ ਗਏ ਪਾਰਵਤੀ ਤੇ ਜਦੋਂ ਲੰਗਰ ਮੰਗਿਆ, ਕਹਿਣ ਲੱਗੇ ਮੇਰੇ ਪੁੱਤਰ ਜਿਉਂਦਾ ਕਰੋ ਫੇਰ ਮਿਲੇਗਾ। ਕਹਿੰਦੇ ਤਰਸੂਲ ਦਲ ਵੱਡਿਆ ਹੋਇਆ ਦੁਬਾਰਾ ਸਿਰ ਜੁੜ ਨਹੀਂ ਸਕਦਾ, ਕਿਵੇਂ ਹੋਵੇ? ਕਹਿੰਦੇ ਮੈਂ ਇਹ ਗੱਲ ਜਾਣਦੀ ਨਹੀਂ। ਉਸ ਵੇਲੇ ਫਿਰ ਹੋਰ ਕਿਸੇ ਸ਼ੈਤਰ ਨਾਲ, ਸੋ ਹਰਨੀ ਸੀ ਬੱਚਾ ਪੈਦਾ ਕਰਕੇ, ਉਪੇਟ ਕਰਕੇ ਬੱਚੇ ਨਾਲ ਸੁੱਤੀ ਹੋਈ ਸੀ ਹਰਨੀ, ਉਸ ਹਰਨੀ ਦੇ ਬੱਚੇ ਦਾ ਸਿਰ ਵੱਢਿਆ ਤੇ ਕਿਹਨੂੰ ਵਿਆਹ ਕੇ ਲਾਇਆ, ਤਾਂ ਐਸਾ ਉਸ ਫਿਰ ਨੂੰ ਜਿਉਂਦਿਆ ਕੀਤਾ ਸੀ। ਉਦੋਂ ਤੋਂ ਲੈ ਕੇ ਸਾਡੀਆਂ ਮਾਤਾਵਾਂ ਦੇ ਮਨ ਦਾ ਖਿਆਲ ਹੁੰਦਾ, ਛੋਟਾ ਬੱਚਾ ਹੋਵੇ ਤੇ ਮਾਂ ਉਹਦੇ ਨਾਲ ਪੇਸ਼ ਕਰਕੇ ਨਹੀਂ ਸੁਣਦੀ, ਜਦੋਂ ਨਾਲ ਸੁਣਦੀ ਹੈ ਪੇਸ਼ ਨਹੀਂ ਕਰਦੀ, ਉਦੋਂ ਤੋਂ ਰਿਵਾਜ਼ ਜਿਹਾ ਬਣਿਆ ਹੋਇਆ ਹੈ। ਸੋ ਐਸਾ ਭਗਤ ਜੀ ਨੇ ਕਿਹਾ, ਵੇਖੋ ਭਾਈ ਉਹਦੇ ਮੰਨਣ ਵਾਲੇ ਹੋ। ਸੋ ਕਹਿਣ ਲੱਗੇ ਦੂਸਰੇ ਬੋਲ ਪਏ, ਮਹਾਰਾਜ ਅਸੀਂ ਤਾਂ ਰਾਮ ਚੰਦਰ ਜੀ ਨੂੰ ਮੰਨਦੇ ਹਾਂ। ਕਹਿੰਦੇ ਤੁਸੀਂ ਵੀ ਸੁਣ ਲਓ ਭਾਈ, ਪਾਣੇ ਤੁਮਰਾ ਰਾਮ ਚੰਦਰ, ਸੋ ਵੀ ਆਵਤ ਦੇਖਿਆ ਥਾਰ, ਪਰਾਵਟ ਸਿਰ ਦੀ ਸਰਬਰ ਹੋਈ ਘਰ ਕੀ ਜੋਏ ਗਵਾਈ ਸੀ। ਜਦ ਰਾਮ ਜੀ ਦੇ 14 ਸਾਲ ਬਨਵਾਸ ਕੱਟਦੇ ਆ, ਸੀਤਾ ਜੀ ਚੁਰਾ ਕੇ ਲੈ ਗਿਆ ਰਾਵਣ, ਤੇ ਫਿਰ ਤੀਰਾਂ ਦੀ ਵਰਖਾ ਆਪਸ ਵਿੱਚ ਕੀਤੀ, ਜੰਗ ਹੋਇਆ, ਇਸਤਰੀ ਦੇ ਵਿਯੋਗ ਵਿੱਚ ਰਾਮ ਜੀ ਜਿਹੜੇ ਰੋਂਦੇ ਫਿਰਦੇ ਸਨ, ਕਹਿੰਦੇ ਉਹਨੂੰ ਮੰਨਦੇ ਹੋ? ਕਹਿਣ ਲੱਗੇ ਖਿਆਲ ਕਰਕੇ ਵੇਖੋ, ਹਿੰਦੂ ਵੱਲਾ ਤੁਰਕੂ ਕਾਣਾ ਦੋਹਾਂ ਤੇ ਗਿਆਨੀ ਸਿਆਣਾ, ਹਿੰਦੂ ਪੂਜੈ ਦੇਹੁਰਾ ਮੁਸਲਮਾਨ ਮਸੀਤ, ਨਾਮੇ ਸੋਈ ਸੇਵਿਆ ਜੈ ਦਿਓਰਾ ਨਾਮ ਮਸੀਤ। ਨਾਮ ਦੇਵ ਉਹਦੀ ਪੂਜਾ ਕਰਦਾ ਨਾ ਜਿਹੜਾ ਦਿਓਰੇ ਚ ਬੈਠਾ ਹੋਇਆ, ਨਾ ਕਿਸੇ ਮਸਜਿਦ ਵਿੱਚ ਲੋਕੇ ਬੈਠਾ ਹੋਇਆ, ਉਹ ਤਾਂ ਸਰਬ ਵਿਆਪਕ ਹੈ। ਔਰ ਇੱਥੋਂ ਤੱਕ ਪਰਮੇਸ਼ਰ ਦੀ ਜੋਤ ਨੂੰ ਵੇਖਣ ਵਾਲੇ ਉੱਤੇ ਵਿੱਚ ਵੀ ਰੱਬ ਦੀ ਜੋਤ ਵੇਖ ਲਈ। ਇੱਕ ਵਾਰ ਭਗਤ ਜੀ ਲੰਗਰ ਤਿਆਰ ਕਰ ਰਹੇ ਸੀ, ਪ੍ਰਸ਼ਾਦਾ ਪਕਾ ਰਹੇ ਸਨ, ਹਰ ਰੋਜ਼ ਹੀ ਲੰਗਰ ਪਕਾ ਕੇ ਫਿਰ ਪਰਮੇਸ਼ਰ ਨੂੰ ਭੋਗ ਲਵਾ ਕੇ ਫਿਰ ਛਕਿਆ ਕਰਦੇ। ਸੋ ਪ੍ਰਸ਼ਾਦੇ ਪਕਾ ਰਹੇ ਸਨ, ਪਕਾਉਣ ਤੋਂ ਬਾਅਦ ਫਿਰ ਚੋਪੜਦੇ ਸਨ, ਫਿਰ ਭੋਗ ਲਵਾਉਣਾ ਸੀ। ਭਗਤ ਜੀ ਬੈਠੇ ਹੋਏ ਪ੍ਰਸ਼ਾਦੇ ਪਕਾ ਰਹੇ, ਕੁੱਤਾ ਆਇਆ ਤੇ ਪ੍ਰਸ਼ਾਦੇ ਚੁੱਕ ਕੇ ਭੱਜ ਉੱਠਿਆ। ਭਗਤ ਜੀ ਮਗਰ ਘਿਓ ਦਾ ਕੁੱਜਾ ਹੱਥ ਚ ਲੈ ਲਿਆ ਤੇ ਚਾਰ ਕੋ ਮਗਰ ਭੱਜੇਗਾ, ਚਾਰ ਕੋ ਅੱਗੇ ਭਗਵਾਨ ਸਖਿਆਤ ਹੋ ਕੇ ਖਲੋ ਗਏ। ਨਾਮਦੇਵ ਤੂੰ ਸਾਨੂੰ ਬੜਾ ਦੁਖੀ ਕੀਤਾ ਹੈ। ਕਹਿੰਦੇ ਮਹਾਰਾਜ ਤਗੜੇ ਕਰਕੇ ਕਹੀ ਜਾਂਦੇ ਹੋ, ਦੁਖੀ ਮੈਂ ਕੀਤਾ ਕਿ ਤੁਸੀਂ ਕੀਤਾ, ਦੱਸੋ। ਕਹਿੰਦੇ ਕੀ ਕਾਰਨ, ਅਸੀਂ ਕਿਵੇਂ ਕੀਤਾ? ਕਹਿੰਦੇ ਵੇਖੋ, ਰੋਜ਼ ਮੈਂ ਪ੍ਰਸ਼ਾਦੇ ਪਿਓ ਪਕਾਉਂਦਾ ਸਾਂ, ਫਿਰ ਚੋਪੜਦਾ ਸਾਂ, ਫਿਰ ਭੋਗ ਲਵਾਉਂਦਾ ਸਾਂ, ਤੁਹਾਡਾ ਬਚਿਆ ਹੋਇਆ ਸੀਨ ਪ੍ਰਸਾਦ ਛਕਦਾ ਸਾਂ, ਤੇ ਅੱਜ ਕਾਲ ਕੀਤੀ, ਅਜੇ ਮੈਂ ਪ੍ਰਸ਼ਾਦੇ ਪਕਾ ਰਿਹਾ ਸੀ, ਫਿਰ ਚੋਪੜਨੇ ਸੀ, ਫਿਰ ਛਕਾਉਣੇ ਸੀ ਤੁਹਾਨੂੰ, ਤੇ ਤੁਸੀਂ ਰੁੱਖੇ ਹੀ ਪ੍ਰਸ਼ਾਦੇ ਲੈ ਕੇ ਚੱਲ ਪਏ, ਆਹ ਫੜੋ ਘਿਓ ਦਾ ਕੁੱਜਾ, ਨਾਲੇ ਆਪ ਚੋਪੜ ਕੇ ਛਕੋ ਤੇ ਨਾਲੇ ਮੈਨੂੰ ਵੀ ਸੀਨ ਪ੍ਰਸ਼ਾਦ ਦਿਓ। ਕੁੱਤੇ ਵਿੱਚ ਵੀ ਰੱਬ ਦੀ ਜੋਤ ਵੇਖਣ ਵਾਲੇ ਗੁਰੂ ਕੇ ਪਿਆਰੇ ਭਗਤ ਕਬੀਰ ਸਾਹਿਬ ਜੀ ਵੀ, ਉਹਨਾਂ ਨੇ ਵੀ ਬਚਨ ਗੁਰਬਾਣ ਚ ਕਈ ਵੀਰਾਂ ਨੇ ਪੜ੍ਹੇ ਹੋਣਗੇ, ਕਈਆਂ ਦਾ ਸੁਭਾਅ ਹੀ ਬਣ ਗਿਆ ਕਿ ਹਰ ਸਾਖੀ ਤੇ ਹਰ ਗੱਲ ਤੇ ਧਰਤੀ ਬਾਣੀ ਤੇ ਵੀ ਕਿੰਤੂ ਪ੍ਰੰਤੂ ਕਰੀ ਜਾਣਾ ਹੈ। ਉਹਦਾ ਕਾਰਨ ਇੱਕੋ ਇੱਕ ਹੈ ਕਿ ਸਾਡੀ ਉੱਥੋਂ ਤੱਕ ਅਜੇ ਪਹੁੰਚ ਨਹੀਂ ਬਣੀ, ਥੱਲੇ ਥੱਲੇ ਹੀ ਅਸੀਂ ਛਾਲਾ ਮਾਰਦੇ ਫਿਰਦੇ ਹਾਂ। ਗੁਰੂ ਸਮਤ ਬਖਸ਼ੇ ਭਗਤ ਜੀ ਬੈਠੇ ਹੋਏ ਸਮਾਧੀ ਲਾ ਕੇ, ਕਬੀਰ ਸਾਹਿਬ ਹੈ ਕੁੱਤਾ ਨੇੜੇ ਆਇਆ ਹੈ, ਵੇਖ ਕਰਕੇ ਕਿ ਅਜੇ ਪਰਮੇਸ਼ਰ ਅੱਜ ਕਿਤੇ ਦੇਵਤਿਆਂ ਵਰਗੀ ਗਊ ਵਰਗੀ ਚਾਲ ਸੋਹਣੀ ਤੁਹਾਡੀ ਪ੍ਰਤੀਤ ਹੋ ਰਹੀ ਹੈ। ਔਰ ਕੁੱਤਾ ਨੇੜੇ ਆਇਆ ਤੇ ਆ ਕੇ ਚੱਕੀ ਚੱਟਣ ਲੱਗ ਪਿਆ। ਕਹਿ ਲੱਗੇ ਮਹਾਰਾਜ ਚੱਕੀ ਕੋਈ ਚੜਦੇ ਹੋ? ਜੋ ਘੜੋਲੀ ਥੋੜਾ ਬਹੁਤਾ ਆਟਾ ਹੈਗਾ ਉਹ ਛਕ ਲਵਾਂ। ਉਹ ਕੁੱਤੇ ਨੇ ਆਟਾ ਖਾ ਲਿਆ, ਚੱਕੀ ਨੂੰ ਸਾਫ਼ ਕਰਨ ਵਿੱਚ ਜਿਹੜੀ ਲੀਰ ਸੀ ਨਾ ਮੂੰਹ ਚ ਪਾ ਕੇ ਕੁੱਤਾ ਜਦੋਂ ਤੁਰਨ ਲੱਗਾ, ਕਹਿਣ ਲੱਗੇ ਮਹਾਰਾਜ ਇਹ ਚੱਕੀ ਦੀ ਸਫਾਈ ਵਾਲਾ ਕੱਪੜਾ ਕਿੱਧਰ ਲੈ ਕੇ ਚੱਲੇ ਹੋ? ਮੈਂ ਫਿਰ ਜਰੇ ਨੂੰ ਆਟਾ ਪੀਣਾ ਤੇ ਮੈਨੂੰ ਲੋੜ ਪਵੇਗੀ, ਇਹ ਕਿਰਪਾ ਕਰਕੇ ਰਹਿਣ ਦਿਓ। ਛੱਤ ਦੇ ਉੱਪਰ ਆਪਣੇ ਪੁੱਤਰ ਪੁੱਤਰੀ ਕਮਾਲੀ ਕਮਾਲੀ ਵਾਸਤੇ ਪ੍ਰਸ਼ਾਦੀ ਤਿਆਰ ਕਰਕੇ ਛੱਤ ਤੇ ਟੰਗੇ ਹੋਏ ਸੀ ਸ਼ਿੱਕੇ ਵਿੱਚ। ਪ੍ਰਾਣੀਆਂ ਮਾਤਾਵਾਂ ਇਹੋ ਟੰਗਿਆ ਕਰਦੀਆਂ ਸੀ, ਹੁਣ ਤਾਂ ਕਈ ਸਾਧਨ ਬਣ ਗਏ ਨੇ। ਪ੍ਰਾਣੀਆਂ ਮਾਤਾਵਾਂ ਨੂੰ ਪਤਾ ਛੱਤਾਂ ਟੰਗਦੀਆਂ ਸੀ, ਨਾਲੇ ਨਿਆਣੇ ਹੱਥ ਨਹੀਂ ਸੀ ਝੂਠੇ ਚਾਹੁੰਦੇ ਤੇ ਨਾਲੇ ਕੀੜੀ ਨਹੀਂ ਸੀ ਝੜਦੇ, ਇਸ ਕਰਕੇ ਸੁਚਮੁਖ ਪੈਦਾ ਹੋਇਆ ਕਰਦਾ ਸੀ ਲੋਕਾਂ ਦਾ। ਸੋ ਭਗਤ ਜੀ ਨੇ ਵੀ ਇਉਂ ਰੱਖੇ ਹੋਏ ਪ੍ਰਸ਼ਾਦੇ ਤਿਆਰ ਕਰਕੇ ਉਹ ਕੁੱਤੇ ਨੇ ਜਦੋਂ ਸ਼ਿੱਕੇ ਵੱਲ ਵੇਖਿਆ, ਕਹਿੰਦੇ ਕਿ ਮਹਾਰਾਜ ਇਹ ਸ਼ਿੱਕੇ ਵਿੱਚ ਪੁੱਤਰ ਪੁੱਤਰੀ ਵਾਸਤੇ ਪ੍ਰਸ਼ਾਦੇ ਰੱਖੇ ਹੋਏ ਨੇ, ਜੇ ਤੁਸੀਂ ਇਹ ਵੀ ਖਾ ਲਏ ਤਾਂ ਉਹ ਆ ਕੇ ਫਿਰ ਜੋ ਰੋਟੀ ਨਾ ਮਿਲੀ ਗੁੱਸੇ ਹੋਣਗੇ, ਤੁਹਾਨੂੰ ਵੱਡੇ ਮਾਰਨਗੇ, ਕੁਇਕ ਮਾਰਨਗੇ, ਤੁਹਾਡੀ ਗੁੱਸਾ ਤੁਹਾਡੇ ਤੋਹੀਨ ਹੋਵੇਗੀ, ਸਤਿਕਾਰ ਵਿੱਚ ਫਰਕ ਪਵੇਗਾ। ਬਸੰਤ ਰਾਗ ਦਾ ਆਖਰੀ ਸ਼ਬਦ ਹੈ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਬਾਣੀ ਦਾ ਜਿਹੜਾ ਬਸੰਤ ਰਾਗ ਹੈ ਉਹਦਾ ਆਖਰੀ ਸ਼ਬਦ ਮੈਂ ਬੇਨਤੀ ਕਰ ਰਿਹਾ। ਸੁਰ ਹੈ ਵੀ ਜੈਸੀ ਤੇਰੀ ਚਾਲ, ਤੇਰੀ ਪੂਛ ਉੱਪਰ ਚਮਕ ਵਾਲ, ਤੇਰੀ ਪੂਛ ਦੇ ਵਾਲ ਕਿਆ ਸੋਹਣੇ ਚਮਕ ਰਹੇ ਨੇ। ਇਸ ਘਰ ਮੈਂ ਹੈ ਸੋ ਤੂੰ ਢੂੰਡ ਖਾਹੇ, ਔਰ ਕਿਸੇ ਕੇ ਤੂੰ ਮਤ ਹੀ ਜਾਹੇ, ਚਾਕੀ ਚੱਕ ਹੈ ਚੂਨ ਖਾਹੇ। ਆ ਮਹਾਰਾਜ ਚੱਕੀ ਤੋਂ ਚੜਦੇ ਹੋ, ਜਿਹੜਾ ਚੂਨ ਆਟਾ ਹੈਗਾ ਉਹ ਖਾ ਲਵਣ। ਜਦੋਂ ਆਟਾ ਖਾ ਲਿਆ ਤੇ ਬੇਨਤੀ ਕੀਤੀ ਜਿਹੜੀ ਆਟੇ ਆਓ, ਚੱਕੀ ਦੀ ਸਫਾਈ ਵਾਲਾ ਕੱਪੜਾ ਲੈ ਕੇ ਤੁਰ ਲੱਗੇ। ਕਹਿਣ ਲੱਗੇ ਮਹਾਰਾਜ ਚਾਕੀ ਕਾ ਚੀਸਰਾ ਕਹਾਂ ਲੈ ਜਾਏ, ਆ ਚੱਕੀ ਦੀ ਸਫਾਈ ਵਾਲਾ ਕੱਪੜਾ ਕਿੱਧਰ ਲੈ ਕੇ ਚੱਲੇ ਹੋ? ਜਦੋਂ ਸ਼ਿੱਕੇ ਵੱਲ ਨਿਗਾਹ ਮਾਰੀ, ਕਹਿਣ ਲੱਗੇ ਮਹਾਰਾਜ ਸ਼ੀਕੇ ਪਰ ਤੇਰੀ ਬਹੁਤ ਦੀਠ, ਮਤ ਲੱਕੜੀ ਸੋਟਾ ਤੇਰੀ ਪਰ ਹੈ ਪੀਠ, ਕਹੋ ਕਬੀਰ ਭੋਗ ਭਲੇ ਕੀਨ, ਮਤ ਕੋ ਮਾਰੈ ਕੀਟ ਢਿੱਗੇ ਮੈਂ। ਹਰੇਕ ਸਾਥ ਜਰੇ ਜਰੇ ਵਿੱਚ ਕੀੜੀ ਤੋਂ ਲੈ ਕੇ ਹਾਥੀ ਵਿੱਚ ਸਾਰਿਆਂ ਵਿੱਚ ਵਾਹਿਗੁਰੂ ਪਰਮੇਸ਼ਰ ਦੀ ਜੋਤ ਨੂੰ ਵੇਖ ਪੈਣਾ। ਗੁਰੂ ਕੇ ਪਿਆਰਿਆਂ ਭਗਤਾਂ ਜਨਾਂ ਦੇ ਹਿੱਸੇ ਵਿੱਚ ਆਇਆ ਹੈ। ਭਗਤ ਨਾਮਦੇਵ ਜੀ ਐਸੇ ਮਹਾਨ ਬ੍ਰਹਮ ਗਿਆਨੀ, ਇੱਕ ਵਾਰ ਤੀਰਥ ਯਾਤਰਾ ਤੇ ਆਪਣੇ ਘਰ ਵਾਲੀ ਲਾਡਲੀ ਨੂੰ ਲੈ ਕੇ ਚੱਲ ਪਏ। ਯਾਤਰਾ ਤੇ ਗਏ ਹੋਏ ਜਿੱਥੇ ਦੁਆਰਕਾ ਨਗਰੀ ਵਸਾਈ ਹੋਈ ਕ੍ਰਿਸ਼ਨ ਜੀ ਦੀ, ਜਦੋਂ ਉੱਥੇ ਪਹੁੰਚੇ ਤਾਂ ਕੱਪੜੇ ਧੋਣ ਦਾ ਕੰਮ ਕਰਿਆ ਕਰਦੇ ਸੀ, ਜਾਤੀ ਦੇ ਛੀਂਬੇ ਸਾਰੇ, ਔਰ ਉਹ ਦਰਿਆ ਤੇ ਸਮੁੰਦਰ ਦੇ ਕੰਢੇ ਤੇ ਕੱਪੜੇ ਲੈ ਕੇ ਜਾਇਆ ਕਰਨ ਤੇ ਧੋ ਕੇ ਸਫਾਈ ਕਰਕੇ ਲੋਕਾਂ ਨੇ ਰਿਆ ਕਰਨਾ। ਸਰੀਰ ਵਡੇੜਾ ਹੋ ਗਿਆ ਸੀ, ਦੂਰ ਜਾਣਾ ਪੈਂਦਾ ਸੀ ਚੁੱਕ ਕੇ ਕੱਪੜੇ। ਕਹਿਣ ਲੱਗੇ ਪਰਮੇਸ਼ਰ ਦੀ ਕਿਰਪਾ ਕਰਕੇ ਘੋੜੀ ਦੇ ਦੇਵੇ, ਨਾਲੇ ਕੱਪੜਿਆਂ ਦੀ ਗੱਠ ਬੰਨ ਕੇ ਉੱਪਰ ਰੱਖ ਲਿਆ ਕਰਾਂਗੇ, ਨਾਲੇ ਦੋਵੇਂ ਵੀ ਚੜ ਕੇ ਚਲੇ ਜਾਇਆ ਕਰਾਂਗੇ ਪਾਣੀ ਦੇ ਕਿਨਾਰੇ ਤੇ ਕੱਪੜੇ ਧੋ ਕੇ ਲਿਆ ਕੇ ਫਿਰ ਚੜ ਕੇ ਘੋੜੀ ਤੇ ਆ ਜਾਇਆ ਕਰਾਂਗੇ। ਉਹ ਪਰਮੇਸ਼ਰ ਦੇ ਮਨ ਚ ਵੀ ਅਬਰਬ ਕਰਦਾ ਭਗਤੀ ਕਰਨ ਵਾਲਾ ਭਗਤ, ਕਿੱਥੇ ਘੋੜੀ ਦੇ ਪੱਠੇ, ਕਿੱਥੇ ਦਾਣ ਲੱਭਦਾ ਫਿਰਿਆ ਕਰੇਗਾ, ਸੜਕ ਦਾ ਫਿਰਿਆ ਫਿਰ ਕਰੇਗਾ, ਕਿੱਥੇ ਸਾਡੇ ਲਿਦ ਢੋਣਾ ਫਿਰੇਗਾ। ਸੋ ਇਹਦੇ ਮਨ ਦਾ ਸੰਕਲਪ ਹੀ ਮਿਟਾ ਦੇਣਾ ਚਾਹੀਦਾ ਹੈ। ਸੋ ਕੱਪੜੇ ਧੋ ਰਹੇ ਸੀ ਆਪਣੇ ਧਿਆਨ ਵਿੱਚ, ਐਸਾ ਮੁਗਲਾਂ ਵਾਲਾ ਡਰਾਉਣਾ ਸਰੂਪ ਧਾਰਿਆ। ਸੋ ਉਸ ਵੇਲੇ ਜਦੋਂ ਨੇੜੇ ਆਏ ਤਾਂ ਘੋੜੀ ਤੇ ਚੜ ਕੇ ਆ ਰਹੇ ਸੀ, ਘੋੜੀ ਸੂ ਪਈ ਬਛੇਰਾ ਦਿੱਤਾ। ਉਸ ਵੇਲੇ ਆਵਾਜ਼ ਮਾਰੀ ਵੀ ਕੱਪੜੇ ਧੋਣ ਵਾਲਿਆ, ਆ ਮੇਰਾ ਬਛੇਰਾ ਚੁੱਕ ਕੇ ਤੇ ਦੁਆਰਕਾਪੁਰੀ ਕੱਢ ਕੇ ਆਏ। ਹੈਰਾਨ ਹੋ ਗਿਆ ਕਿ ਇੱਥੇ ਭਗਵਾਨ ਕ੍ਰਿਸ਼ਨ ਜੀ ਦੀ ਵਸਾਈ ਹੋਈ ਨਗਰੀ ਦੁਆਰਕਾ, ਇੱਥੇ ਤਾਂ ਵੈਸੇ ਹੀ ਕੋਈ ਨਹੀਂ ਮੁਗਲ ਨਹੀਂ ਦੱਸਦੀ ਕਿ ਆਵਾਜ਼ ਕਿਵੇਂ ਮੁਗਲ ਦੀ ਹੋ ਰਹੀ ਹੈ, ਮੁਗਲ ਨੇ ਕਿਵੇਂ ਆ ਕੇ ਆਵਾਜ਼ ਮਾਰੀ ਹੈ। ਪਰ ਜਦੋਂ ਉਹਦੇ ਕੋਲ ਪਹੁੰਚ ਕੇ ਵਛੇਰਾ ਸਿਰ ਤੇ ਰੱਖ ਲਿਆ, ਅੱਗੇ ਅੱਗੇ ਘੋੜੀ ਦੀ ਲਗਾਮ ਫੜੀ ਤੁਰਿਆ ਜਾ ਰਿਹਾ, ਇਹਦੇ ਸਿਰ ਤੇ ਵਛੇਰਾ ਚੁੱਕਿਆ ਹੋਇਆ, ਮਗਰ ਮਗਰ ਤੁਰਿਆ ਜਾ ਰਿਹਾ। ਨਾਲੇ ਮਨ ਚ ਸੋਚਦਾ ਕਿ ਮੈਂ ਘੋੜੀ ਮੰਗੀ ਸੀ ਚੜ੍ਹਨ ਵਾਸਤੇ, ਕਿ ਪਰਮੇਸ਼ਰ ਘੋੜੀ ਦੇ ਦੇ, ਮੈਂ ਚੜ੍ਹ ਕੇ ਕੱਪੜੇ ਲੈ ਜਾ ਕਰਾਂਗਾ, ਪਾਣੀ ਦੇ ਕਿਨਾਰੇ ਧੋ ਕੇ ਲੈ ਜਾ ਕਰਾਂਗੇ, ਮੌਜ ਬਣ ਜਾਵੇਗੀ। ਆਹ ਚੰਗਾ ਕੰਮ ਹੋਇਆ, ਰੱਬ ਨੇ ਘੋੜੀ ਚੁੱਕਣ ਵਾਸਤੇ ਦੇ ਦਿੱਤੀ ਹੈ। ਸਾਈ ਮੇਰੇ ਚੰਗੀ ਕੀਨੀ, ਤਲੇ ਕੋ ਮੰਗੀ ਉਪਰ ਕੋ ਦੀਨੀ। ਘੋੜੀ ਚੜ੍ਹਨ ਵਾਸਤੇ ਮੰਗੀ, ਸਗੋਂ ਸਿਰ ਤੇ ਚੁੱਕਣ ਵਾਸਤੇ ਦੇ ਦਿੱਤੀ ਹੈ। ਐਸਾ ਖਿਆਲ ਲੈ ਕੇ ਵਿਚਾਰ ਕਰਦੇ ਜਾ ਰਹੇ ਨੇ, ਥੋੜੇ ਜਿਹੇ ਪਿੱਛੇ ਰਹਿ ਗਏ। ਉਸ ਮੁਗਲ ਨੇ ਪਿੱਛੇ ਪਾ ਕੇ ਵੇਖ ਕੇ ਆਵਾਜ਼ ਮਾਰੀ, ਕਹਿਣ ਲੱਗੇ ਹੱਲ ਕੇ ਆ ਯਾਰ, ਆਲੀ ਨਾ ਸੋਰ। ਉਸ ਨੇ ਸੁਣ ਕੇ ਕਹਿਣ ਲੱਗੇ ਹੱਦ ਹੋ ਗਈ, ਇਹ ਮੁਗਲ ਨਹੀਂ, ਇਹ ਤਾਂ ਮੇਰੀ ਪਰਖ ਕਰਨ ਵਾਸਤੇ ਪਰਮੇਸ਼ਰ ਨੇ ਐਸਾ ਸਰੂਪ ਧਾਰਿਆ ਹੈ ਮੈਨੂੰ ਦਰਸ਼ਨ ਦੇਣ ਵਾਸਤੇ। ਇੰਨੀ ਮਿੱਠੀ ਆਵਾਜ਼ ਕਿਸੇ ਮੁਗਲ ਦੀ ਹੋ ਨਹੀਂ ਸਕਦੀ। ਆਖਿਆ ਮਹਾਰਾਜ ਮੈਂ ਸਿਆਣ ਲਿਆ, ਤੁਹਾਨੂੰ ਸਿਆਣ ਲਿਆ ਹੈ। ਕਹਿੰਦੇ ਦੱਸ ਜੇ ਸਿਆਣ ਲਿਆ ਤੇ ਮੈਂ ਕੌਣ ਹਾਂ, ਕੀ ਮੇਰਾ ਨਾਮ ਹੈ। ਉਸ ਵੇਲੇ ਬਚਨ ਫਰਮਾਏ ਸੀ ਤਲੰਗ ਰਾਗ ਵਿੱਚ ਭਗਤ ਬਾਣੀ ਦੇ ਬਚਨ ਨੇ, ਹੱਲੇ ਯਾਰਾ ਹੱਲੇ ਯਾਰਾ ਖੁਸ਼ ਖਬਰੀ। ਕਹਿਣ ਲੱਗੇ ਹੱਲ ਕੇ ਆ ਯਾਰ, ਕਾਹਲੀ ਨਾ ਤੋਰ। ਭਗਤ ਜੀ ਕਹਿੰਦੇ ਮਹਾਰਾਜ ਖੁਸ਼ ਖਬਰੀ, ਖੁਸ਼ੀ ਦੀ ਖਬਰ ਹੈ, ਚਲੋ ਇਸ ਬਹਾਨੇ ਨੇ ਦਰਸ਼ਨ ਦੇ ਦਿੱਤੇ ਹਨ। ਬਲ ਬਲ ਜਾਓ ਹਉ ਬਲ ਬਲ ਜਾਓ, ਮੈਂ ਬਲਿਹਾਰ ਜਾਵਾਂ ਕੁਰਬਾਨ ਜਾਵਾਂ ਤੁਹਾਡੇ ਉੱਪਰ। ਕਹਿਣ ਲੱਗੇ ਮੈਂ ਤੇ ਤੈਨੂੰ ਵਿਗਾਰੀ ਬਣਾਇਆ ਹੋਇਆ, ਮੇਰੀ ਘੋੜੀ ਛੱਡ ਗਿਆ, ਤੂੰ ਕਹਿੰਦਾ ਮੈਂ ਤੁਹਾਡੇ ਤੋਂ ਬਲਿਹਾਰ ਜਾਵਾਂ, ਬੜੀ ਖੁਸ਼ੀ ਦੀ ਖਬਰ ਹੈ। ਕਹਿੰਦੇ ਮਹਾਰਾਜ ਇਹ ਖੁਸ਼ੀ ਦੀ ਖਬਰ ਹੈ ਵੀ ਇਸ ਬਹਾਨੇ ਨਾਲ ਦਰਸ਼ਨ ਦੇ ਨੀਕੀ ਤੇਰੀ ਵਿਗਾਰੀ, ਤੁਹਾਡੀ ਵਿਗਾਰ ਪਾਈ ਹੋਈ ਵੀ ਬੜੀ ਚੰਗੀ ਹੈ। ਕਹਿੰਦੇ ਤੂੰ ਮੈਨੂੰ ਸਿਆਣਨਾ? ਕਹਿੰਦੇ ਹਾਂ ਮਹਾਰਾਜ ਸਿਆਣ ਲਿਆ, ਤੁਹਾਨੂੰ ਦੱਸ ਮੇਰਾ ਕੀ ਨਾਮ ਹੈ। ਕਹਿੰਦੇ ਮਹਾਰਾਜ ਆਲੇ ਤੇਰਾ ਨਾਮ, ਤੁਹਾਡਾ ਆਲੇ ਨਾਮ ਹੈ ਸੰਸਾਰ ਦਾ, ਤੇ ਸੰਸਾਰ ਦੀ ਪਰਵਿਸ਼ ਪਾਲਣਾ ਕਰਨੀ ਹੀ ਤੁਹਾਡਾ ਨਾਮ ਹੈ। ਸਭ ਸੰਸਾਰ ਨੂੰ ਦਾਤਾਂ ਦੇਣ ਵਾਲੇ ਹੋ, ਸਭ ਨੂੰ ਤਾਰਨ ਵਾਲੇ ਹੋ, ਇਹ ਤੁਹਾਡਾ ਨਾਮ ਹੈ। ਪਰ ਮੈਂ ਪੁੱਛਣਾ ਚਾਹੁੰਦਾ ਮਾਲਕ, ਕੁਜਾ ਆਮਦ ਕੁਜਾ ਰੱਤੀ ਕੁਜਾ ਮੇ ਰਵੀ, ਦੁਆਰਕਾ ਨਗਰੀ ਰਾਸ ਭਗੋਏ। ਇਹ ਦੁਆਰਕਾ ਨਗਰੀ ਹੈ, ਕ੍ਰਿਸ਼ਨ ਜੀ ਦੀ ਵਸਾਈ ਹੋਏ, ਇੱਥੇ ਰਾਸ ਸੱਚਾ ਸੱਚਾ ਜਿਹੜਾ ਵਚਨ ਹੈ ਨਾ ਉਹ ਭਗੋਈ ਕਸਰ ਕਰਿਓ ਵੀ ਕੁਜਾ ਆਮਦ। ਕੁਜਾ ਦਾ ਅਰਥ ਹੈ ਕਿੱਧਰ ਦਾ, ਕਿੱਧਰੋਂ ਆਮਦ ਆਏ ਹੋ, ਕਿਹੜੇ ਪਾਸਿਓਂ ਆਏ ਹੋ ਮਹਾਰਾਜ, ਕੁਜਾ ਰੱਤੀ ਤੇ ਕਿੱਧਰ ਮਹਾਰਾਜ ਗਏ ਹੋਏ ਸੀ, ਕੁਜਾ ਮੇ ਰਵੀ ਤੇ ਕੁਜਾ ਕਿੱਧਰ ਦੇ ਰਸਤੇ ਦੇ ਰਵੀ ਵਿੱਚ ਮੇ ਰਵਾਨਾ ਹੋਣਾ ਹੈ, ਕਿਹੜੇ ਰਸਤੇ ਚ ਜਾਣਾ ਚਾਹੁੰਦੇ ਹੋ, ਕਿੱਧਰ ਕਿੱਧਰੋਂ ਆਏ ਹੋ, ਕਿੱਧਰ ਗਏ ਸੀ, ਕਿੱਧਰ ਨੂੰ ਮਹਾਰਾਜ ਗਾਂ ਜਾਣਾ ਹੈ। ਸੋ ਉਸ ਵੇਲੇ ਦੁਆਰਕਾ ਨਗਰੀ ਰਾਸ ਭਗੋਏ, ਜਿਹੜੀ ਤੁਸੀਂ ਪੱਗ ਬੰਨੀ ਹੈ ਨਾ ਸਿਰ ਤੇ ਮਹਾਰਾਜ, ਖੂਬ ਤੇਰੀ ਪੱਗਰੀ, ਇਹ ਤੁਹਾਡੀ ਪੱਗ ਵੀ ਬੜੀ ਸੋਹਣੀ ਹੈ, ਤੇ ਜਿਹੜੇ ਬਚਨ ਬੋਲਦੇ ਹੋ ਮਿੱਠੇ ਤੇਰੇ ਬੋਲ, ਮਿੱਠੇ ਮਿੱਠੇ ਤੁਹਾਡੇ ਬੋਲ ਬਚਨ ਹਨ। ਮੈਂ ਅੱਗੇ ਹੀ ਸੋਚਦਾ ਸਾਂ ਵੀ ਦੁਆਰਕਾ ਨਗਰੀ ਕਾਹੇ ਕੇ ਮਗੋਲ, ਇਹ ਤਾਂ ਦੁਆਰਕਾ ਨਗਰੀ ਕ੍ਰਿਸ਼ਨ ਦੀ ਵਸਾਈ ਹੋਈ, ਇੱਥੇ ਮਗੋਲ ਮੁਗਲ ਕਿਵੇਂ ਆ ਸਕਦਾ ਹੈ, ਇਹ ਤਾਂ ਮੁਗਲ ਦਾ ਰੂਪ ਧਾਰ ਕੇ ਮੈਨੂੰ ਦਰਸ਼ਨ ਦੇਣ ਵਾਸਤੇ ਆਏ ਹੋ ਮਹਾਰਾਜ। ਸੋ ਤੁਹਾਡੇ ਵਚਨ ਬੜੇ ਸੁੰਦਰ ਤੇ ਪੱਗ ਬੜੀ ਸੋਹਣੀ ਹੈ। ਸੋ ਦੁਆਰਕਾ ਨਗਰੀ ਕਾਹੇ ਕੇ ਮਗੋਲ, ਹੇ ਨਾਮਦੇਵ ਤੂੰ ਮੈਨੂੰ ਕਿਵੇਂ ਸਿਆਣਿਆ ਹੈ। ਕਹਿੰਦੇ ਮਹਾਰਾਜ ਚੰਦੀ ਹਜ਼ਾਰ ਆਲਮ ਏਕ ਲਖਾਨਾ, ਕਿਤਨੇ ਹਜ਼ਾਰ ਗਊਆਂ ਦਾ ਵੱਗ ਹੁੰਦਾ ਹੈ, ਪਰ ਜਦੋਂ ਵੱਛਾ ਛੱਡਦੀ ਹੈ ਨਾ ਉਹ ਕੇਵਲ ਆਪਣੀ ਮਾਂ ਦੇ ਕੋਲ ਦੁੱਧ ਚੁੰਘਣ ਵਾਸਤੇ ਜਾਂਦਾ, ਦੂਸਰਿਆਂ ਦੇ ਥੱਲੇ ਨਹੀਂ ਜਾਂਦਾ ਹੈ। ਕਿਤਨੇ ਹਜ਼ਾਰ ਗਊਆਂ ਦੇ ਵੱਗ ਵਿੱਚੋਂ ਵੱਛਾ ਆਪਣੀ ਮਾਂ ਨੂੰ ਜਾ ਸਿਆਣਦਾ ਹੈ, ਕਿਤਨੇ ਹਜ਼ਾਰ ਸੰਸਾਰ ਪੈਦਾ ਕੀਤਾ ਹੈ, ਇਹ ਮਹਾਰਾਜ ਇਹਦੇ ਵਿੱਚੋਂ ਏਕ ਲਖਾਨਾ, ਇੱਕ ਤੁਹਾਨੂੰ ਲੱਗਿਆ ਮੈਂ ਜਾਣਨਾ ਕੀਤਾ, ਤੁਹਾਡੇ ਸਰੂਪ ਨੂੰ ਜਾਣਨਾ ਕੀਤਾ ਹੈ। ਹਮ ਚਿਨੀ ਪਾਤਸ਼ਾਹ ਸਾਵਲੇ ਵਰਨਾ, ਮੈਂ ਜਾਣ ਲਿਆ ਕਿ ਮੇਰਾ ਪਾਤਸ਼ਾਹ ਸੌਲੇ ਰੱਖਦਾ ਹੈ, ਸੋ ਐਸੀ ਕਿਰਪਾ ਦੇ ਕਰਨ ਹਾਰਾ ਹੈ। ਆਸ ਪਾਤਰ ਰਾਜ ਪਾਤਰ ਅੰਦਰ ਹੈ ਨਰਿੰਦਰ ਨਾਮੇ ਤਾਂ ਸਵਾਮੀ ਮੀਰ ਮੁਖਾਂਦਰ। ਤੁਸੀਂ ਆਸ ਪਾਸ ਘੋੜਿਆਂ ਦੇ ਵੀ ਮਾਲਕ, ਹਾਥੀਆਂ ਦੇ ਵੀ ਮਾਲਕ, ਨਰ ਹੈ ਨਰਿੰਦਰ ਨਾਲ ਮਨੁੱਖਾਂ ਦੇ ਵੀ ਪਾਤਸ਼ਾਹ, ਪਾਤਸ਼ਾਹ ਦੇ ਪਾਤਸ਼ਾਹ ਹੋ ਤੇ ਨਾਮ ਦੇਵ ਦੇ ਮੁਕਤੀ ਦੇਣ ਵਾਲੇ ਪਾਤਸ਼ਾਹ ਹੋ। ਸਾਰੇ ਥਾਵਾਂ ਤੇ ਪਰਮੇਸ਼ਰ ਨੂੰ ਵੇਖ ਲੈਣਾ, ਐਸੇ ਗੁਰੂ ਕੇ ਪਿਆਰੇ ਭਗਤ ਜਾਣੇ। ਜਦ ਤੀਰਥ ਯਾਤਰਾ ਕਰਕੇ ਵਾਪਸ ਮੁੜੇ ਆਪਣੇ ਨਗਰ ਵਿਚ, ਬਿਰਧ ਮਾਤਾ ਛੱਡ ਗਏ ਸੀ, ਉਧਰੋਂ ਸਿਆਲ ਦੇ ਦਿਨ ਆ ਗਏ, ਬਾਦਸ਼ਾਹ ਆਪਣਾ ਘਰ ਬਣਾਉਣ ਲੱਗਾ ਹੈ, ਘਰ ਸੀ ਲੱਗ ਗਏ ਜਿੱਥੇ ਨਾਮਦੇਵ ਦੀ ਛੱਪੜੀ ਨਾਲ ਹੀ ਬਾਦਸ਼ਾਹ ਦਾ ਘਰ ਸੀ। ਉਹ ਨਵਾਂ ਮਹਿਲ ਉਸਾਰਨਾ ਸੀ ਤੇ ਤਕੋਨਾ ਬਣਦਾ ਸੀ, ਖਿਆਲ ਕੀਤਾ ਦੱਸਿਆ ਬਣਾਉਣ ਵਾਲਿਆਂ ਨੇ ਵੀ ਆ ਛੱਪੜੀ ਢਾ ਲਈਏ ਨਾ ਤੇ ਫਿਰ ਤੁਹਾਡਾ ਘਰ ਬੜਾ ਚੌਰਸ ਵਧੀਆ ਬਣੇਗਾ। ਕਹਿਣ ਕਿ ਕੋਈ ਗੱਲ ਨੀ, ਉਹ ਗਰੀਬ ਦੀ ਛੱਪੜੀ ਢਾ ਦਿੱਤੀ ਨਾਮਦੇਵ ਦੀ, ਬਿਰਧ ਮਾਤਾ ਬਾਹਰ ਬਿਠਾਈ ਹੋਈ ਤੇ ਸੋਹਣਾ ਮਹੱਲ ਬਾਦਸ਼ਾਹ ਤਿਆਰ ਕਰਵਾ ਲਿਆ। ਜਦੋਂ ਨਾਮਦੇਵ ਜੀ ਆਏ ਬੜਾ ਮਨ ਦੁਖੀ ਹੋਇਆ ਵੀ ਹੱਦ ਹੋ ਗਈ, ਆਪਣੇ ਮਹਿਲ ਉਸਾਰਨ ਵਾਸਤੇ ਗਰੀਬ ਦੀ ਕੱਖਾਂ ਦੀ ਛੱਲ ਵੀ ਢਾ ਦੇਣੀ, ਇਹ ਕੀ ਇਨਸਾਨੀਅਤ ਹੈ। ਬਾਦਸ਼ਾਹ ਨੂੰ ਬੇਨਤੀ ਕੀਤੀ, ਪਾਤਸ਼ਾਹ ਤੁਸੀਂ ਕਿਹੋ ਚੰਗਾ ਨਹੀਂ ਕੀਤਾ, ਗਰੀਬ ਦੇ ਘਰ ਨੂੰ ਢਾ ਦਿੱਤਾ, ਛੱਪੜੀ ਢਾ ਦਿੱਤੀ ਹੈ। ਉਸ ਨੇ ਆਖਿਆ ਤੂੰ ਮੇਰਾ ਕੀ ਉਗਾੜ ਸਕਦਾ ਹੈ। ਕਹਿਣ ਕੀ ਗੱਲ ਵੀ ਤੁਹਾਡੀ ਠੀਕ ਹੈ ਬਾਦਸ਼ਾਹ, ਮੇਰਾ ਤੁਹਾਡਾ ਕੀ ਮੁਕਾਬਲਾ, ਮੈਂ ਤੁਹਾਡਾ ਕੀ ਨੁਕਸਾਨ ਕਰ ਸਕਦਾ ਹਾਂ। ਪਰ ਇੱਕ ਵਚਨ ਯਾਦ ਰੱਖਿਓ, ਮਾਰ ਕੰਡੇ ਦੀ ਉਮਰ ਸਭ ਨਾਲੋਂ ਲੰਮੀ ਮੰਨੀ ਹੋਈ ਹੈ। ਪਰ ਉਹਨਾਂ ਸਮਿਆਂ ਸਤਜੁਗ ਦੇ ਲੋਕ, ਆਪ ਜੀ ਨੂੰ ਯਾਦ ਹੋਵੇ, ਸਤਜੁਗ ਦੇ ਸਮੇਂ ਚ 1,00,000 ਵਰ੍ਹੇ ਦੀ ਉਮਰ ਹੁੰਦੀ ਸੀ ਵਿਅਕਤੀ ਦੀ, 1,00,000 ਵਰ੍ਹਾ। ਜਦੋਂ ਤ੍ਰੇਤਾ ਯੁਗ ਆਇਆ ਉਦੋਂ 10,000 ਵਰ੍ਹਾ ਰਹਿ ਗਈ, ਜਦੋਂ ਦੁਆਪਰ ਯੁਗ ਆਇਆ ਉਦੋਂ 1,000 ਵਰ੍ਹਾ ਰਹਿ ਗਈ। ਕਲਯੁਗ ਵਿਚ 100 ਸਾਲ ਦੀ ਉਮਰ ਮੰਨੀ ਹੈ ਤੇ ਬਿਮਾਰੀਆਂ ਇੰਨੀਆਂ, ਸਾਡਾ ਖਾਣਾ ਪੀਣਾ ਇਹੋ ਜਿਹਾ ਹੋ ਗਿਆ, 100 ਨੂੰ ਹੁਣ ਪੁਰਾਣੇ ਬਜ਼ੁਰਗ ਤਾਂ ਟੱਪ ਜਾਂਦੇ ਸੀ, ਨਵਾਂ ਪੋਚ ਨਹੀਂ। ਸੋ ਕਲਯੁਗ ਦੇ ਜੀਵਾਂ ਦੀ ਇੰਨੀ ਉਮਰ ਮੰਨੀ ਹੋਈ ਹੈ, ਪਰ ਲੱਖ ਵਰ੍ਹੇ ਦੀ ਉਮਰ ਦੇ ਸਮੇਂ ਅੰਦਰ ਹੈ ਨਾ ਕੋਈ ਮਹਿਲ, ਨਾ ਕੋਠੀ ਮਟਲਾ, ਨਾ ਕੋਈ ਘਰ ਬਣਾਇਆ ਜਾਂਦਾ ਸੀ। ਜੰਗਲਾਂ ਵਿਚ ਰਹਿਣਾ, ਬੰਦਗੀ ਕਰਨੀ, ਕੱਖਾਂ ਦਾ ਪੂਲਾ ਜਾਂ ਸਿਰ ਤੇ ਰੱਖਿਆ ਰੱਖ ਲੈਂਦੇ, ਬਣਾ ਕੇ ਜੇ ਤਾਂ ਮੀਂਹ ਪਏ ਤਾਂ ਸਿਰ ਤੇ ਕਰ ਲੈਂਦੇ, ਜੇ ਸੂਰਜ ਤਾਂ ਹੁੰਦਾ ਤਾਂ ਸਿਰ ਤੇ ਰੱਖ ਕੇ ਛਾਂ ਕਰ ਲੈਂਦੇ। ਔਰ ਸਾਰਾ ਦਿਨ 1,00,000 ਵਰ੍ਹੇ ਦੀ ਉਮਰ ਬੰਦਗੀ ਕਰਦੇ ਸਮਾਂ ਬਤੀਤ ਕਰਦੇ ਤੇ ਸਾਗ ਦੀਆਂ ਪਿੰਨੀਆਂ ਜਿਹੀਆਂ ਲੂਣ ਪਾ ਕੇ ਮਾੜਾ ਮੋਟਾ ਉਬਾਲ ਕੇ ਸਾਗ ਪੱਤਾ ਤੇ ਉਹਦੀਆਂ ਪਿੰਨੀਆਂ ਜਿਹੀਆਂ ਘੁੱਟ ਕੇ ਵੱਟ ਲੈਂਦੇ, ਜਦੋਂ ਭੁੱਖ ਲੱਗਦੀ ਉਦੋਂ ਛੱਕ ਕੇ ਗੁਜ਼ਾਰਾ ਕਰ ਲੈਂਦੇ। ਇਹੋ ਜਿਹਾ ਲੋਕਾਂ ਦਾ ਖਾਣ ਪੀਣ ਸੀ ਭਾਈ ਗੁਰਦਾਸ ਸਾਹਿਬ ਨੂੰ, ਜਿਨ੍ਹਾਂ ਨੇ ਪੜ੍ਹਿਆ ਉਹਨਾਂ ਨੇ ਜ਼ਰੂਰ ਬਚਨ ਪੜ੍ਹੇ ਹੋਣਗੇ। 1,00,000 ਵਰ੍ਹਿਆਂ ਕੀ ਆਰਜਾ ਕੋਠੇ ਕੋਟ ਨਾ ਮੰਡਪ ਸਾਜੇ, ਤਰਣ ਤਪੱਸਿਆ ਬਨ ਵਿਖੇ ਵਕਤ ਗੁਜ਼ਾਰਨ ਪਿੰਨੀ ਸਾਗੇ। ਉਹ ਸਾਗ ਦੀਆਂ ਪਿੰਨੀਆਂ ਖਾ ਕੇ ਗੁਜ਼ਾਰਾ ਕਰਿਆ ਕਰਦੇ, 1,00,000 ਵਰ੍ਹਿਆਂ ਦੀ ਉਮਰ ਸੀ। ਇਹੀ ਵਜ੍ਹਾ ਹੈ ਕਿ ਸਤਜੁਗ ਦੇ ਭਗਤ ਪ੍ਰਹਲਾਦ ਜੀ ਵਾਹਿਗੁਰੂ ਭਗਤ ਧਰੁਵ ਜੀ ਨੂੰ ਜਦੋਂ ਪਰਮੇਸ਼ਰ ਦੇ ਦਰਸ਼ਨ ਹੋਏ ਤਾਂ ਉਸ ਨੇ ਕਿਹਾ ਸੀ ਦੱਸ ਕੀ ਚਾਹੁੰਦਾ, ਕਹਿੰਦੇ ਮਹਾਰਾਜ ਹੁਣ ਕੁਛ ਨਹੀਂ ਚਾਹੁੰਦਾ, ਤੁਹਾਡੇ ਦਰਸ਼ਨ ਹੋ ਕੇ ਹੁਣ ਇੱਛਾ ਰਹੀ। ਕਹਿੰਦੇ ਨਹੀਂ ਨਹੀਂ, ਜਿਸ ਦੇ ਕਾਰਨ ਕਰਕੇ ਸਾਡੀ ਬੰਦਗੀ ਕੀਤੀ ਉਹ ਤੇਰੇ ਮਨ ਦਾ ਫੁਰਨਾ ਜ਼ਰੂਰ ਪੂਰਾ ਕਰਨਾ। ਸੋ ਉਸ ਨੇ 36,000 ਵਰ੍ਹਾ ਮੁਲਕ ਦਾ ਰਾਜ ਕੀਤਾ ਸੀ ਧਰੁਵ ਭਗਤ ਨੇ, 36,000 ਵਰ੍ਹਾ, ਕਿਉਂਕਿ 1,00,000 ਵਰ੍ਹੇ ਦੀ ਉਮਰ ਸੀ ਸਰਜੁਗ ਦੇ ਲੋਕਾਂ ਦੀ। 36,000 ਵਰ੍ਹਾ ਮੁਲਕ ਦਾ ਰਾਜ ਕੀਤਾ, ਅਖੀਰ ਟਲ ਪਦਵੀ ਨੂੰ ਪ੍ਰਾਪਤ ਹੋਇਆ ਸੀ। ਭਾਈ ਗੁਰਦਾਸ ਸਾਹਿਬ ਜੀ ਨੇ ਦੁਆਰਾ ਚ ਬਚਨ ਆਉਂਦੇ ਨੇ, ਧਰੁਵ ਹੱਸਦਾ ਘਰ ਆਇਆ, ਕਰ ਪਿਆਰ ਪਿਓ ਪੁੱਛਣ ਲੀਤਾ, ਬਾਹੋਂ ਪਗੜੇ ਉਠਾ ਲਿਆ, ਮਨ ਵਿਚ ਰੋਸ ਮਤਰੇ ਹੀ ਕੀਤਾ, ਡੁੱਡੋ ਲਿਕਾ ਮਾਂ ਪੁੱਛੇ ਤੂੰ ਸਾਵਾਣੀ ਹੈ ਕਿ ਸਰੀਤਾ, ਸਾਵਾਣੀ ਹੈ ਜਨਮ ਦੀ ਨਾਮ ਨਾਲ ਭਗਤੀ ਕਰ ਉਧਰ ਰੀਤਾ, ਕਿ ਸੋਤਮ ਤੇ ਰਾਜ ਮਿਲੇ ਸ਼ਤਰੂ ਤੇ ਸਭ ਹੋ ਬਨਮੀਤਾ, ਪਰਮੇਸ਼ਰ ਆਰਾਧੀਆ ਜਿੱਦੂ ਹੋਈ ਹੈ ਪਤਤ ਪਨੀਤਾ, ਬਾਹਰ ਚੱਲਿਆ ਕਰਨ ਤਪ ਮਨ ਵੈਰਾਗੀ ਹੋਇਆ ਤੀਤਾ, ਨਾਰਦ ਮੁਨੀ ਉਪਦੇਸਿਆ ਨਾਮ ਨਿਧਾਨ ਅਵਿਓ ਰਸ ਪੀਤਾ, ਪਿੱਛੋਂ ਰਾਜੇ ਸੱਦਿਆ ਜਪ ਚੱਲ ਰਾਜ ਕਰੋ ਨਿਤ ਨੀਤਾ, ਹਾਰ ਚੱਲੇ ਗੁਰਮੁਖ ਜਗ ਜੀਤਾ। ਸੋ ਇਸ ਕਰਕੇ 1,00,000 ਵਰ੍ਹੇ ਦੀ ਉਮਰ, ਫਿਰ 10,000 ਵਰ੍ਹੇ ਦੀ, ਤੇ ਫਿਰ 1,000 ਵਰ੍ਹੇ ਦੀ, ਤੇ ਕਲਯੁਗ ਦੀ 100 ਸਾਲ ਦੇ ਇਹ ਜੀਆਂ ਦੀ ਉਮਰ ਹੈ। ਕਹਿੰਦੇ ਵੇਖ ਬਾਦਸ਼ਾਹ ਡੂੰਘੀਆਂ ਨੀਆਂ ਲਾ ਕੇ ਮਹਿਲ ਉਸਾਰੀ ਬੈਠਾ, ਮਾਰ ਕੰਡੇ ਦੀ ਏਡੀ ਲੰਬੀ ਉਮਰ, ਪਰ ਉਹਨੇ ਘਰ ਨਹੀਂ ਸੀ ਬਣਾਇਆ ਹੋਇਆ। ਗਹਿਰੀ ਕਰਕੇ ਨੀਵ ਖੁਦਾਏ। ਧਨਾਸਰੀ ਦਾਸ ਦੀ ਭਗਤ ਬਾਣੀ ਭਗਤਾਂ ਦੇ ਪਵਿੱਤਰ ਬਚਨ ਹੈ। ਗਹਿਰੀ ਕਰਕੇ ਨੀਵ ਖੁਦਾਈ ਉਪਰ ਮੰਡ ਪਛਾਏ, ਮਾਰ ਕੰਡੇ ਤੇ ਕੋ ਅਧਿਕਾਰੀ ਗਿਣ ਤਿਰਨ ਧਾਰ ਮੂਡ ਬਣਾਏ। ਉਹਨੇ ਤਿੰਨ ਕੱਖਾਂ ਦਾ ਇੱਕ ਘਰ ਬਣਾਇਆ, ਪੂਰਾ ਜਿਹਾ ਬਣਾਇਆ ਹੋਇਆ ਸੀ। ਉਹ ਛਾਂ ਵਾਸਤੇ ਜਾਂ ਕਣੀਆਂ ਪੈਂਦੀਆਂ, ਮੀਂਹ ਪੈਂਦਾ ਤੇ ਉਹਦੇ ਤੋਂ ਬਚਾਅ ਵਾਸਤੇ ਸਿਰ ਤੇ ਰੱਖ ਲਈਦਾ। ਇੰਨੀ ਲੰਮੀ ਉਮਰ ਵਾਲਾ ਤੇ ਤੂੰ ਇੰਨੇ ਮਹਿਲ ਬਣਾਈ ਬੈਠਾ ਹੈ, ਪਰ ਬਣਾ ਜਾ। ਇਸ ਗੱਲ ਦੀ ਮੈਨੂੰ ਨਾਰਾਜ਼ਗੀ ਨਹੀਂ, ਦੁੱਖ ਇਸ ਗੱਲ ਦਾ ਵੀ ਆਪਣਾ ਮਹਿਲ ਉਸਾਰਨ ਦੇ ਲਈ ਗਰੀਬ ਦੀ ਛੱਪਰੀ ਢਾ ਦੇਣੀ ਬਾਦਸ਼ਾਹ, ਇਹ ਕੋਈ ਇਨਸਾਫ ਨਹੀਂ। ਉਸਨੇ ਆਖਿਆ ਤੂੰ ਮੇਰਾ ਕੀ ਵਿਗਾੜ ਸਕਦਾ, ਨਾਲੇ ਆਪਣੇ ਮਹਿਲਾ ਦੀਆਂ ਛੱਤ ਨੂੰ ਤਾਂ ਚੜ੍ਹਦਾ ਜਾਵੇ ਪੌੜੀ ਰਾਹੀਂ, ਤੇ ਨਾਲੇ ਭਗਤ ਨਾਮਦੇਵ ਜੀ ਬੁਰਾ ਭਲਾ ਕਹਿੰਦਾ ਤਾਂ ਤੁਰਿਆ ਜਾਵੇ। ਭਗਤ ਜੀ ਕਹਿਣਗੇ ਹਮਰੋ ਕਰਤਾ ਰਾਮ ਸਨੇਹੀ, ਮੈਂ ਤੇਰਾ ਕੁਛ ਨਹੀਂ ਵਿਗਾੜ ਸਕਦਾ, ਮੇਰਾ ਕਰਤਾ ਪੁਰਖ ਪਰਮੇਸ਼ਰ ਹੈ, ਜੋ ਰਮਿਆ ਹੋਇਆ ਪਰਮੇਸ਼ਰ ਤੇ ਆਪਣੇ ਪਿਆਰਿਆਂ ਨਾਲ ਪਿਆਰ ਕਰਨ ਵਾਲਾ ਹੈ। ਕਾਹੇ ਰੇ ਨਰ ਗਰਭ ਕਰਤਾ ਹੋ, ਕੀ ਬਾਦਸ਼ਾਹ ਮੈਂ ਮਾਣ ਕਰਦਾ ਹੈ। ਅਖੀਰ ਦੇ ਡੰਡੇ ਤੋਂ ਹੱਥ ਛੁੱਟਿਆ ਤੇ ਜ਼ਮੀਨ ਤੇ ਟਿੱਗਾ ਤੇ ਡਿੱਗਦੇ ਹੋਏ ਦੀ ਮਣਕੀ ਟੁੱਟੀ ਤੇ ਰਾਜਾ ਮੌਤ ਦੇ ਮੂੰਹ ਚ ਜਾ ਪਿਆ। ਕਹਿਣਗੇ ਬਿਨਸ ਜਾਏ ਝੂਠੀ ਦੇ, ਬਿਨਸ ਸਮਾਪਤ ਹੋ ਜਾਵੇਗੀ ਝੂਠੀ ਦੇ ਜਿਹੜਾ ਤੂੰ ਮਾਣ ਕਰਦਾ ਹੈ। ਖਿਆਲ ਕਰਕੇ ਵੇਖ ਮੇਰੀ ਮੇਰੀ ਕੈਰੋਂ ਕਰਤੇ ਦਰਯੋਧਨ ਸੇ ਭਾਈ, ਬਾਰਹ ਜੋਜਨ ਛਤਰ ਚੱਲੇ ਸਾ ਦੇ ਗਿਰਜ ਨਾ ਖਾਏ, ਸਰਬ ਸੋਇਨ ਕੀ ਲੰਕਾ ਹੋਤੀ ਰਾਵਣ ਸੇ ਅਨਕਾਏ, ਕਹੋ ਭਜੋ ਦਰ ਬਾਂਧੇ ਹਾਥੀ ਖਿਣਮੈ ਭਈ ਪਰਾਏ, ਦੁਰਵਾਸਾ ਸਿਉ ਕਰਤ ਠਗੌਰੀ ਜਾਦਵ ਇਹ ਫਲ ਪਾਏ, ਕਿਰਪਾ ਕਰੀ ਜਨ ਆਪਣੇ ਉਪਰ ਨਾਮ ਦਿਓ ਹਰ ਗੁਰ ਗਾਏ। ਐਸੇ ਗੁਰੂ ਕੇ ਪਿਆਰੇ ਭਗਤ ਜਨ ਸਾਰੇ, ਮਾਂ ਨੇ ਆਖਿਆ ਪੁੱਤਰ ਇਹ ਜੋ ਕੁਝ ਹੋਣਾ ਸੀ ਹੋ ਗਿਆ, ਮੇਰਾ ਪੁੱਤਰ ਤੜਕੇ ਉੱਠੇ ਜਾ ਕੇ ਸਰਖਾਨਾ ਵੱਢ ਕੇ ਲਿਆ, ਠੰਡ ਆਉਂਦੀ ਹੈ ਤੇ ਠੰਡ ਆਉਣ ਤੇ ਦਿਨਾਂ ਤੋਂ ਪਹਿਲੋਂ ਆਪਾਂ ਸੋਹਣੇ ਛੱਪਰੀ ਬੰਨ ਕੇ ਤਿਆਰ ਕਰ ਲਈਏ। ਮਾਂ ਨੇ ਪ੍ਰੇਰਿਆ ਤੇ ਦਾਤਰੀ ਫੜੀ ਤੇ ਸਵੇਰੇ ਤੜਕੇ ਹੀ ਕਾਨੇ ਵੱਢਣ ਚਲਾ ਗਿਆ। ਕਾਨੇ ਹਮੇਸ਼ਾ ਤਰੇੜੇ ਤਰੇੜੇ ਵੱਢੇ ਜਾਂਦੇ ਨੇ, ਜਿਹੜੇ ਇੰਡੀਆ ਤੋਂ ਆਏ ਹੋ ਸਾਰੇ, ਤੇ ਉਦੋਂ ਕਾਨਿਆਂ ਦੀ ਲੋੜ ਹੁੰਦੀ ਸੀ, ਹੁਣ ਤਾਂ ਉੱਥੇ ਵੀ ਹਟ ਗਈ ਹੈ। ਤੇ ਵੱਢਣ ਵਾਲੇ ਨੂੰ ਪਤਾ ਤਰੇੜੇ ਤਰੇੜੇ ਵੱਢੇ ਜਾਂਦੇ ਸੀ ਨੇ, ਤੇ ਫਿਰ ਉਹ ਕੰਡ ਲੜਦੇ ਸੀ। ਭਗਤ ਜੀ ਵੀ ਤੜਕੇ ਹੀ ਕਾਨੇ ਲਵਟਣ ਚਲੇ ਗਏ। ਜਦੋਂ ਜਾ ਕੇ ਕਾਨਿਆਂ ਨੂੰ ਫੜ ਕੇ ਹੱਥ ਲਾਇਆ, ਦਾਤਰੀ ਲਾਈ, ਉਪਰੋਂ ਤਰੇਲ ਦੇ ਤੁਪ ਕੇ ਹੱਥ ਤੇ ਡਿੱਗੇ, ਕਹਿਣ ਲੱਗੇ ਮੈਂ ਇਹਨਾਂ ਨੂੰ ਦਰਦ ਹੋਇਆ ਹੋਵੇਗਾ ਨਾ, ਕਾਨਿਆਂ ਨੂੰ ਦਾਤਰੀ ਲਾਈ ਹੈ, ਇਹ ਵਿਚਾਰੇ ਰੋਂਦੇ ਨੇ, ਮੈਂ ਆਪਣੇ ਗਿੱਟੇ ਤੇ ਦਾਤਰੀ ਲਾ ਕੇ ਵੇਖਣਾ, ਜੇ ਤਾਂ ਮੈਨੂੰ ਦਰਦ ਹੋਇਆ ਤੇ ਫਿਰ ਇਹਨਾਂ ਨੂੰ ਵੀ ਜ਼ਰੂਰ ਹੋਵੇਗਾ। ਦਾਤਰੀ ਲਾਈ, ਦਰਦ ਮਹਿਸੂਸ ਹੋਇਆ, ਕਹਿਣ ਲੱਗੇ ਕਾਨੇ ਨਹੀਂ ਵੱਢਣੇ, ਨਹੀਂ ਦੁੱਖ ਦੇਣਾ। ਉੱਥੇ ਹੀ ਬੈਠ ਕੇ ਪਰਮੇਸ਼ਰ ਦੀ ਯਾਦ ਵਿੱਚ ਪਰਮੇਸ਼ਰ ਨੇ ਆਪ ਨਾਮਦੇਵ ਦਾ ਸਰੂਪ ਉਤਾਰਿਆ, ਪਹਿਲੋਂ ਕਾਨੀ ਲਿਆ ਕੇ ਤੇ ਫਿਰ ਆਪ ਕਾਰੀਗਰ ਬਣ ਕੇ ਆਪਣੇ ਪਿਆਰੇ ਦੀ ਇੰਨੀ ਸੋਹਣੀ ਛਲ ਛੱਪਰੀ ਤਿਆਰ ਕੀਤੇ। ਜਦੋਂ ਸ਼ਾਮ ਪਈ, ਆਸਣ ਵੇਲਾ ਹੋਇਆ, ਜਦੋਂ ਨਾਮਦੇਵ ਜੀ ਆਏ, ਸੋਹਣੀ ਛੱਪਰੀ ਪਰਮੇਸ਼ਰ ਨੇ ਬਣ ਕੇ ਤਿਆਰ ਕੀਤੇ ਹੋਏ। ਹੁਣ ਗੁਆਂਢਣ ਬੀਬੀ ਦੇ ਮਨ ਚ ਵੀ ਖਿਆਲ ਆਇਆ ਕਿ ਇਹੋ ਜਿਹੀ ਛੱਪਰੀ ਮਵੀ ਨਾ ਬਣਵਾ ਲਵਾਂ, ਕਾਰੀਗਰ ਚੰਗਾ ਸਿਆਣਾ। ਬੇਨਤੀ ਕੀਤੀ ਨਾਮਦੇਵ, ਜਿਸ ਕਾਰੀਗਰ ਨੇ ਤੇਰੀ ਛੱਪਰੀ ਬਣ ਕੇ ਤਿਆਰ ਕੀਤੀ ਹੈ, ਉਹ ਕਾਰੀਗਰ ਨੂੰ ਕਹੋ ਇੱਕ ਛੱਪਰੀ ਮੈਨੂੰ ਵੀ ਬਣ ਕੇ ਦੇ ਦੇਣ। ਭਗਤ ਜੀ ਹੈਰਾਨ ਹੋ ਕੇ ਕਹਿਣਗੇ ਭੋਲੀਏ ਬੀਬੀਏ, ਉਹ ਕਾਰੀਗਰ ਕੋਈ ਆਮ ਨਹੀਂ, ਸੋ ਇਹੋ ਨਹੀਂ ਘਰੇ ਮਿਲਦਾ, ਮੈਂ ਮਿਹਨਤ ਜ਼ਿਆਦਾ ਦੇ ਦੇਵਾਂਗੀ। ਕਹਿਣਗੇ ਮਿਹਨਤ ਮਜ਼ਦੂਰੀ ਦਾ ਵੀ ਉਹ ਭੁੱਖਾ ਨਹੀਂ, ਉਹ ਪ੍ਰੀਤ ਰੂਪੀ ਮਜ਼ਦੂਰੀ ਮੰਗਦਾ, ਪ੍ਰੀਤੀ ਰੂਪੀ ਮਜ਼ਦੂਰੀ, ਉਹ ਪੈਸੇ ਧਨ ਪਦਾਰਥ ਨਹੀਂ ਮੰਗਦਾ। ਉਸ ਬਚਨ ਫਰਮਾਏ ਸੀ। ਸੋ ਸੋਰਠ ਦਾਲ ਦੀ ਭਗਤ ਬਾਣੀ ਵਿਚ ਭਗਤ ਨਾਮਦੇਵ ਜੀ ਦੇ ਇਹ ਪਵਿੱਤਰ ਬਚਨ ਹਨ ਕਿ ਨਾਮਦੇਵ ਜੀ ਨੂੰ ਜਦੋਂ ਗੁਆਂਢੇ ਨੇ ਪੁੱਛਿਆ ਸੀ, ਪਾੜ ਪੜੋਸਣ ਪੂਛਲੇ ਨਾਮਾ, ਉਹ ਪਾੜ ਰਸਤਾ ਰੱਖਿਆ ਹੋਇਆ ਸੀ ਥੋੜਾ ਜਿਹਾ, ਉਹਦੇ ਵਿਚ ਹੀ ਪੜੋਸਣ ਗੁਆਂਢਣ ਪੁੱਛਦੀ ਹੈ ਨਾਮਦੇਵ ਨੂੰ, ਪਾੜ ਪੜੋਸਣ ਪੂਛਲੇ ਨਾਮਾ, ਕਾਪ ਹੈ ਸ਼ਾਨ ਛੁਵਾਈ ਹੋ, ਤੋਪ ਹੈ ਦੁੱਗਣੀ ਮਜ਼ੂਰੀ ਦੇ ਹੋ, ਮੈਂ ਦੂਣੀ ਮਿਹਨਤ ਦੇ ਦੇਵਾਂਗੀ, ਮੋਕਾ ਬੇਟੀ ਦੇਹੋ ਬਤਾਈ ਹੋ। ਇਹ ਦੱਖਣ ਦੀ ਬੋਲੀ, ਹਜ਼ੂਰ ਸਾਹਿਬ ਜਾਓ ਨਾ, ਉੱਥੇ ਕਾਰੀਗਰ ਨੂੰ ਬੇਟੀ ਕਹਿੰਦੇ ਨੇ, ਬੇਟੀ ਕਹਿਣਗੇ ਬੇਟੀ ਦੇਹੋ ਬਤਾਈ ਹੋ, ਮੈਨੂੰ ਕਾਰੀਗਰ ਦੱਸਦੇ। ਸੋ ਉਸ ਵੇਲੇ ਕਿਹਾ ਸੀ, ਮੋਕਾ ਬੇਟੀ ਦੇਹੋ ਬਤਾਈ ਹੋ, ਰੀ ਬਾਈ ਬੇਟੀ ਦੇਣ ਨਾ ਜਾਈ, ਰੀ ਹੇ ਬਾਈ ਨਾਮ ਇਸਤਰੀ ਦਾ ਹੈ, ਇਹ ਵੀ ਦੱਖਣ ਦੀ ਬੋਲੀ, ਉੱਥੇ ਇਸਤਰੀਆਂ ਨੂੰ ਬਾਈਆਂ ਕਹਿੰਦੇ ਨੇ, ਬਾਈਆਂ। ਬਾਈ ਹੇ ਬਾਈ ਇਸਤਰੀ ਬੇਟੀ ਦੇਣ ਨਾ ਜਾ ਦੇਖ ਬੇਟੀ ਰਹਿ ਉਸ ਮਾਈ ਹਮਾਰੇ ਬੇਟੀ ਪ੍ਰਾਣ ਆਧਾਰਾ ਬੇਟੀ ਪ੍ਰੀਤ ਮਜੂਰੀ ਮੰਗੈ ਜੋ ਕੋ ਸ਼ਾਨ ਛੁਵਾਵੈ ਹੋ ਲੋਕ ਕੁਟੰਬ ਸਭ ਤੇ ਤੋਰੈ ਤਉ ਆਪਣ ਬੇਟੀ ਆਵੈ ਹੋ ਬੇਟੀ ਕੇ ਗੁਣ ਸੁਣ ਰੀ ਬਾਈ ਜਲਦ ਬਾਦ ਤੂੰ ਥਾਪਿਓ ਹੋ ਨਾਮੇ ਕਾ ਸਵਾਮੀ ਸੀਗ ਬਹੋਰੀ ਲੰਕ ਭਵੀਖਣ ਆਪਿਓ ਹੋ ਐਸਾ ਪਰਮੇਸ਼ਰ ਨਿਰੰਕਾਰ ਹੈ ਜਰੇ ਜਰੇ ਵਿੱਚ ਖਾਲਸਾ ਜੀ ਸਰ ਕਾਨੇ ਵਿੱਚ ਵੀ ਪ੍ਰਭੂ ਦੀ ਜੋਤ ਨੂੰ ਵੇਖ ਪੈਣਾ ਉਹਨਾਂ ਭਗਤਾਂ ਦੇ ਹਿੱਸੇ ਵਿੱਚ ਆਇਆ ਐਸੇ ਮਹਾਨ ਗੁਰੂ ਕੇ ਪਿਆਰੇ ਭਗਤ ਜਾਣ ਮੌਕੇ ਦੇ ਬਾਦਸ਼ਾਹ ਨੇ ਸੋ ਭਗਤ ਜੀ ਸਮਾਧੀ ਲਾਈ ਬੈਠੇ ਸਨ ਇੱਕ ਬੀਬੀ ਦਾ ਪਤੀ ਚੜਾਈ ਕਰ ਗਿਆ ਸੋਰੇ ਸੰਸਕਾਰ ਵਾਸਤੇ ਜਾ ਰਹੇ ਹੈ ਲੋਕ ਅਰਥੀ ਲੈ ਕੇ ਤੇ ਉਹਨਾਂ ਸਮਿਆਂ ਚ ਇਹ ਕੁਟਨੀਤੀ ਜੀ ਬਣੀ ਹੋਈ ਸੀ ਕਿ ਜਿਸ ਬੀਬੀ ਦਾ ਪਤੀ ਚੜਾਈ ਕਰ ਜਾਵੇ ਉਹਨੂੰ ਨਾਲ ਸਤੀ ਹੋਣਾ ਪੈਂਦਾ ਸੀ ਧੰਨ ਗੁਰੂ ਅਮਰਦਾਸ ਜੀ ਨੇ ਪਰੰਪਰਾ ਖਤਮ ਕੀਤੀ ਸੀ ਸੋ ਨਾਲ ਸਤੀ ਹੋਣਾ ਪੈਂਦਾ ਸੀ ਤੇ ਜੇ ਨਾ ਸਤੀ ਹੋਵੇ ਸਧੌਰਾ ਹੱਥ ਚ ਲੈ ਕੇ ਨਾ ਸਤੀ ਹੋਵੇ ਤਾਂ ਉਹ ਘਰਦੇ ਜਿਹੜੇ ਸੀ ਨਾ ਤਾਂ ਸਹੁਰਾ ਘਰ ਨੂੰ ਘਰ ਵਾੜਦਾ ਸੀ ਤੇ ਨਾ ਪੇਕਾ ਘਰ ਉਹ ਚੰਡਾਲਾਂ ਦੇ ਵਸ ਪਾ ਦਿੱਤੀ ਜਾਂਦੀ ਸੀ ਤੇ ਬਹੁਤੀਆਂ ਇਸਤਰੀਆਂ ਨੂੰ ਧੱਕੇਸ਼ਾਹੀ ਨਾਲ ਪਤੀ ਦੀ ਚਿਖਾ ਤੇ ਪਾ ਕੇ ਲੱਕੜਾਂ ਦੇ ਵਿੱਚ ਤੇ ਬਾਹਰੋਂ ਇੱਕ ਲੰਮਾ ਵਾਸ ਲੈ ਕੇ ਤੇ ਦੋ ਬੰਦਿਆਂ ਤੋਂ ਵਾਸ ਨਾਲ ਨੱਪ ਛੱਡਦੇ ਤੇ ਫਿਰ ਉਹ ਚਿਖਾ ਨੂੰ ਅੱਗ ਲਾ ਦਿੱਤੀ ਜਾਂਦੀ ਇਹ ਵੀ ਹੁੰਦਾ ਰਿਹਾ ਕਿ ਸਤਿਗੁਰੂ ਨੇ ਇਹ ਸਾਰਾ ਕੁਝ ਖਤਮ ਕੀਤਾ ਉਹ ਬੀਬੀ ਸਧੌਰਾ ਹੱਥ ਚ ਫੜਿਆ ਹੋਇਆ ਜਾ ਰਹੀ ਹੈ ਪਤੀ ਦੇ ਨਾਲ ਖਿਆਲ ਕੀਤਾ ਜਾਂਦੇ ਜਾਂਦੇ ਭਗਤ ਨਾਮਦੇਵ ਜੀ ਰੱਬ ਦੇ ਪਿਆਰੇ ਬੈਠੇ ਸੀ ਪਰਮੇਸ਼ਰ ਦੇ ਪਿਆਰੇ ਭਗਤ ਨੇ ਮੱਥਾ ਟੇਕ ਜਾਵਾਂ ਦਰਸ਼ਨ ਕਰ ਜਾਵਾਂ ਜਦੋਂ ਜਾ ਕੇ ਮੱਥਾ ਟੇਕਿਆ ਨੇਤਰ ਖੁੱਲ੍ਹੇ ਆਖਿਆ ਬੀਬੀ ਸੁਹਾਗਵੰਤੀ ਹੋ ਕਹਿਣ ਲੱਗੇ ਮਹਾਰਾਜ ਵਚਨ ਕੀਤਾ ਤੇ ਹੁਣ ਪੂਰਾ ਵੀ ਕਰੋ ਪਤੀ ਚੜਾਈ ਕਰਕੇ ਮੈਂ ਸਤੀ ਹੁਣ ਵਾਸਤੇ ਜਾ ਰਹੀ ਹੈ ਭਗਤ ਜੀ ਹੈਰਾਨ ਹੋਏ ਖੀਰ ਜਿਉਂਦਾ ਕੀਤਾ ਬਾਦਸ਼ਾਹ ਦੀ ਗਊ ਮਰ ਕੇ ਬੜੀ ਸੁੰਦਰ ਗਊ ਸੀ ਸਰੇਮ ਬਾਦਸ਼ਾਹ ਦੀ ਉਹਨੂੰ ਪਤਾ ਲੱਗਾ ਕਿ ਨਾਮਦੇਵ ਨੇ ਮ੍ਰਿਤਕ ਮਰੇ ਉਸ ਬੰਦੇ ਨੂੰ ਜਿੰਦਾ ਕਰ ਦਿੱਤਾ ਮੇਰੀ ਗਊ ਕਿਉਂ ਨਾ ਜਿੰਦਾ ਕਰੇਗਾ ਜਾ ਭਗਤ ਨਾਮਦੇਵ ਜੀ ਨੂੰ ਕੋਲ ਬੁਲਾਇਆ ਆਖਿਆ ਮੇਰੀ ਕਮਲ ਗਊ ਬੜੀ ਸੋਹਣੀ ਗਊ ਸੀ ਔਰ ਇਹ ਮਰ ਗਈ ਹੈ ਇਹਨੂੰ ਜਿਉਂਦਾ ਕਰੋ ਆਖਿਆ ਬਾਦਸ਼ਾਹ ਮੈਂ ਕੌਣ ਹੈ ਜਿਹੜਾ ਜਿਉਂਦਾ ਕਰ ਸਕਾਂ ਮੇਰੇ ਚ ਸ਼ਕਤੀ ਤਾਕਤ ਨਹੀਂ ਆਖਿਆ ਮੈਂ ਮੈਨੂੰ ਪਤਾ ਹੈ ਤੂੰ ਇਹਨੂੰ ਜਿਉਂਦਾ ਕਰ ਸਕਦਾ ਹੈ ਮੈਂ 7.5 ਘੜੀਆਂ ਤੈਨੂੰ ਸਮਾਂ ਦੇਣਾ ਜੇ ਤਾਂ 7.5 ਘੜੀਆਂ ਜੇ ਮੇਰੀ ਮਰੀ ਹੋਈ ਗਊ ਜਿਉਂਦੀ ਕਰ ਦੇਵੇ ਤੇ ਠੀਕ ਹੈ ਨਹੀਂ ਤੇ ਤੇਰਾ ਸਿਰ ਕਲਮ ਕਰ ਦਿੱਤਾ ਜਾਵੇਗਾ ਭਗਤ ਜੀ ਕਹਿਣਗੇ ਠੀਕ ਹੈ ਸੋ ਸਮਾਧੀ ਲਾ ਕੇ ਪਰਮੇਸ਼ਰ ਦੀ ਯਾਦ ਜੁੜੇ ਬੈਠੇ ਗੁਰੂ ਕੇ ਭਗਤ ਹੈ 7 ਘੜੀ ਸਮਾਂ ਗੁਜ਼ਰ ਗਿਆ ਅੱਧੀ ਇੱਕ ਘੜੀ ਬਾਕੀ ਰਹਿ ਗਈ ਤੇ ਆ ਜਲਾਦ ਨੇ ਸਿਰ ਤੇ ਕੜਕਦੀ ਹੋਈ ਆਵਾਜ਼ ਵਿੱਚ ਆਖਿਆ ਓਏ ਨਾਮਦੇਵ 12 ਕੁ ਮਿੰਟ ਬਾਕੀ ਬਚੇ ਨੇ ਅੱਧੀ ਘੜੀ ਦਾ ਸਮਾਂ ਰਹਿ ਗਿਆ ਜਿਹਨੂੰ ਯਾਦ ਕਰਨਾ ਹੀ ਕਰਨਾ ਨਹੀਂ ਤਾਂ ਬਾਦਸ਼ਾਹ ਦੀ ਮਰੀ ਹੋਈ ਗਊ ਜਿਉਂਦੀ ਕਰਦੇ ਤਾਂ ਤੇਰੀ ਜ਼ਿੰਦਗੀ ਬਚ ਸਕਦੀ ਹੈ ਜਦੋਂ ਨਾਮਦੇਵ ਜੀ ਸਮਾਧੀ ਤੋਂ ਉੱਠੇ ਕਹਿਣ ਲੱਗੇ ਅਜੇ ਤੱਕ ਤਿੰਨਾ ਭਵਨਾਂ ਦਾ ਧਨੀ ਮਾਲਕ ਪਰਮੇਸ਼ਰ ਆਇਆ ਨਹੀਂ 7 ਘੜੀਆਂ ਗੁਜ਼ਰ ਗਈਆਂ ਮਿੰਟ ਥੋੜੇ ਰਹਿ ਗਏ ਸਮਾਂ ਅਜੇ ਪਰਮੇਸ਼ਰ ਆਇਆ ਨਹੀਂ ਆਪਣੇ ਭਗਤ ਦੀ ਰੱਖਿਆ ਕਰਨ ਵਾਸਤੇ ਚਾਟੀ ਉਸ ਦਿਨ ਪਰਮੇਸ਼ਰ ਆਣ ਪਹੁੰਚੇ ਸਾਰੇ ਬਚਨ ਆਉਂਦੇ ਨੇ ਭੈਰੋ ਰਾਜ ਦੀ ਭਗਤ ਬਾਣੀ ਜਿਨ੍ਹਾਂ ਵੀਰਾਂ ਨੇ ਪੜ੍ਹੀ ਉਹਨਾਂ ਨੂੰ ਜ਼ਰੂਰ ਪਤਾ ਹੋਵੇਗਾ ਸੋ 7 ਘੜੀ ਜਬ ਬੀਤੀ ਸੁਣੀ ਅਜਾ ਹੋ ਨਾ ਆਇਓ ਤੇਰੇ ਭਵਨ ਧਨੀ ਪਾਖੰਤਨ ਬਾਜ ਬਜਾਏ ਲਾ ਗਰੜ ਚੜੇ ਗੋਬਿੰਦ ਆਏ ਲਾ ਆਪਣੇ ਭਗਤ ਪਰ ਕੀ ਪ੍ਰਤਪਾਲ ਗਰੜ ਚੜੇ ਆਏ ਗੋਪਾਲ ਕਹੇ ਤਾਂ ਧਰਨ ਤੇ ਕੋਡੀ ਕਰੋ ਨਾਮਦੇਵ ਜੀ ਕਹਿ ਦੇਵੇ ਤਾਂ ਸਾਰੀ ਧਰਤੀ ਗਰਕ ਕਰਦੇ ਆ ਨਹੀਂ ਮਹਾਰਾਜ ਇਉਂ ਨਹੀਂ ਇੱਕ ਬਾਦਸ਼ਾਹ ਦਾ ਗੁਨਾਹ ਬਾਕੀ ਲੋਕਾਂ ਦਾ ਕੀ ਗੁਨਾਹ ਹੈ ਕਹੇ ਤਾਂ ਲੇਕਰੇ ਉੱਪਰ ਧਰੋ ਜੇ ਕਹਿ ਦੇਵੇ ਤਾਂ ਸਾਰਾ ਬਾਦਸ਼ਾਹ ਘਰ ਨਮੂਤਾ ਮਾਰਦੇ ਆ ਨਹੀਂ ਮਹਾਰਾਜ ਇਉਂ ਵੀ ਨਾ ਕਰੋ ਕਹੇ ਤਾਂ ਮੋਈ ਗਊ ਦਿਓ ਜੀ ਆਏ ਮਰੀ ਹੋਈ ਗਊ ਜਿਉਂਦੀ ਕਰ ਦਈਏ ਹਾਂ ਮਹਾਰਾਜ ਇਹ ਜਿਉਂਦੀ ਕਰ ਦਿਓ ਸਭ ਕੋਈ ਦੇਖੇ ਪਤੀ ਆਏ ਲੋਕ ਪਤਿਆਵਾ ਲੈ ਕੇ ਵੇਖ ਲੈਣ ਕਿ ਭਗਤਾਂ ਦੇ ਪਰਮੇਸ਼ਰ ਕਿਵੇਂ ਕੰਮ ਕਰਦਾ ਹੈ ਨਾਮਾ ਪੜਵੈ ਸੇਲ ਮਸੇਲ ਗਊ ਦੁਹਾਈ ਬਛੜਾ ਮੇਲ ਗਊ ਜਿਉਂਦੀ ਹੋਈ ਬੱਛਾ ਛੱਡਿਆ ਉਹ ਗਊ ਚੋਈ ਬਾਦਸ਼ਾਹ ਨੇ ਉਹ ਮੱਟੀ ਪਰਿਦੁਰਤੀ ਬਾਦਸ਼ਾਹ ਕੋਲ ਪਹੁੰਚਾਈ ਸੋ ਉਸਨੇ ਬਚਨ ਕਹਿੰਦੇ ਗਊ ਦੁਹਾਈ ਬਛੜਾ ਮੇਲ ਦੁੱਧ ਹੈ ਦੁੱਧ ਜਬ ਮੱਟੀ ਭਰੀ ਲੇ ਬਾਦਸ਼ਾਹ ਕੇ ਆ ਗਏ ਧਰੇ ਬਾਦਸ਼ਾਹੋ ਮਹਿਲ ਮੈਂ ਜਾਏ ਉਹ ਘੱਟੀ ਘਟ ਲਾਗੀ ਆਏ काजी मुल्ला बिनती फरमाए बख्शी हिंदू मैं तेरी गाए। ऐसे गुरु के प्यारे भक्त नामदेव जी हर रास धारी रास पा रहे सन, ते भगती रास वेखण वास्ते चले गए। ओ नक्की टप्पी जान भगौतिए रास धारीए और अद्धी रात का समा होया। थोड़ा जा दूर पर एक खूह सी जिहड़े ते डरदा कोई दिने नहीं सी जांदा ते रात नूं पता कौन जावे। अद्धी रात हनेरी रात का समा है और सारे नचदे तपदे गर्मी दियां रातां होण करके तेह लग गई। कहदे पानी पीना चाहुंदे हैं पर पानी जावेगा कौन, खूह तां परे है पर उत्थे जावे इस वेले भला कौन, नहीं कोई जांदा। सो कहण लगे चलो नामदेव जी नूं बेनती करो। नामदेव जी सानू जल लिया के छकाओ, कहते लियाओ भाई लोटा। सो बर्तन हाथ में लै लिया ते खूह नूं चल पै। जदों जाके खूह दे उपर पौनी लज रस्सा सी, जदों ओ बन करके डब्बे दे नाल डोल नाल जदों खूह चमकाया तो पानी चटुकियां ही लगियां डोल दियां खड़का होया। दिओ ने आके होर सी उपर बोर्ड दा दरख्त है ओदियां जड़ां सी थले नूं लमकियां होईयां, उस बोर्ड तो उतर करके दिओ ने आन संगी तो फड़िया आन गले तो फड़िया। कह लगे महाराज आ हद हो गई है, हुण तक तां अपने भगतां दी सहायता करदे आए हो ते हुण अज गला घुटना शुरू कर दिता है। जे मां ही पुत नूं जहर दे देवे उस पुत दी सहायता कौन करेगा। भाई गुरदास साहब जी ने बचने वारां दे अंदर जे मां जहर देण ते तुल जावे तो उस बच्चे दी सहायता कौन करे। जे पहरेदारी घर भन लवे ते उस घर दी राखी कौन करेगा। जे मां पुत्तै वेसदे तेसते कौन प्यारा, जे घर पन्नै पाहरू कौन रखण हारा। हे महाराज हुण तक तां भगतां दी रक्षा कीती है कि अज महाराज पर गले तो आन फड़िया छड़ दित्ता है। उन्हां भी इहो पुछिया नामदेव तूं मैनूं सियाण लिया जाणदा है। कहिंदे महाराज क्यों नहीं जाणदा, तुहाडा सेवक हां, तुहानूं ना जाणा ते होर किहनूं जाणागा, जाणदा है। उस ने बचन बलास जो होए भैरो राग का आखिरी शब्द है, सारे राग का भगत नामदेव जी का आखिरी शब्द समाप्ति वाला भैरो राग का। आओ कलंधर केसवा काली अबताली भेसवा जिन आकाश कुल है सिर कीने। हे महाराज अबतालियों वाला डरावना जा भेस महाराज बनाया हुए है। सो यह दसो कहते नामदेव तू मेनू सियाण लिया, कहते हां सियाण लिया जी। जिन आकाश कुल है सिर कीने, जेड़ा महाराज आकाश है ना ये तुहाडा कुल्ला बन रहा सिर ते पग है, ते कौसै सप्त पयादा ते जेड़े सत थले दे पताल भी महाराज तुहाडियां खड़ावां बन रहियां हन। चमर पोस का मंदिर तेरा ये बित बने गोपाला। इसे तरह महाराज जिहड़ा चमड़े का पोष अधियां ने सारियां चमड़े दियां बनियां होईयां, ये महाराज तुहाडा मंदिर है सारियां दे हिरदे विच। चमड़े वाले शरीर ने ना इन्हां सारियां देहां दे अंदर तुसी बैठे होए हो। चमर पोस का मंदिर तेरा ये बित बने गोपाला। छप्पन कोट का पेहन तेरा, जिहड़े 56 करोड़ यादव सी ना 56 करोड़ जानवर, ये महाराज तुहाडा पेहन बुरका बन रहा है। बुरका 56 करोड़ यादवां रूपी तुसी बुरका पहनिया होया है। ते 16 है सहस इजारा, ते 16,000 जिहड़ियां राजकन्या लै आए सी भस्मासर दैन तो खो के, वह कहिंदा सी 20,000 राजकन्या इकट्ठियां करके बिना नाखां विन्नण तो बगैर विहौणियां ने ये पुन खटना है। ते पहले लैंदियां सी 16,000 इकट्ठियां होईयां, 4,000 अजे इकट्ठियां करनियां सन। वह भस्मासर दैन तो खो के कृष्ण जी लै आए, कहिंदे महाराज 16 सहस 1,000 ये तुहाडा हजार पाया होया ना सुथू जिहा जिहड़ा पाउंदे ओ मुसलमान पाउंदे ने, ये महाराज तुहाडे 16,000 जिहड़ियां राजकन्या विआह के लिए सी ओ महाराज तुहाडा पाया होया है। ते उहदे च सुथू जी च नाला हुंदा है जिहड़ियां तुहाडियां विआहियां होईयां ने 16, ओह महाराज नाल रुक्मणी आदिक वर्गियां, ओह तुहाडा महाराज सुथू च नाला बजा होया, ओह आड़वंद बनिया होया है। सो ऐसा 16 सहस 1,000 भार 18 है मुदगल तेरा, ते जे 18 भार बनस्पति है ये महाराज तुहाडा मुंगला बन रहा, जिहड़े वर्जिश करन वास्ते मुंगला हुंदा प्रवाना दे कोल ओह महाराज बन रहा है। 16 इस तरह भार भटा है मुदगर तेरा सैनिक सब संसारा ते सैनिक कुनाली होती मुसलमाना मिट्टी का बनाए प्रात जी सारा टब्बर बह के उसे जी रोटी खा लेंगे सो कहते ये महाराज सारा संसार ही तुहाड़ी कुनाली बन रही है ऐसी तुहाड़ी थाली प्रात बन रही है सो दे महजद मन मौलान सहज निवाज गुजार है बीवी कौला सौ काज न तेरा जिहड़ी कौला लक्ष्मी है ना महाराज उहदे नाल तुहाडा निकाह होया होया उहदे तुसीं पति सदाउंदे हो बीवी कौला सौ काज न तेरा अहंकार आकार है पर मैनूं इह दसो जी भगत करत मेरे ताल छनाए आउंदे शहर हजूर साहब तो 45 मील परे विखते है उत्थे भगत जी दे याद च अस्थान बनिया होया है जिथे पांड्या ने आरती का समा होया नामदेव जी भी चले गए उन्होंने गरीब जाति का शूद्र जा के धक्के मार के मंदिर चो बाहर कर दिता है मंदिर ने मगरले बने जा बिठाया अपनी कमली मोटे से रखी मगरले बने जा बैठे परमेश्वर ताना मेहना दिता भी जा मैंने शूद्र घर पैदा न कर दो फिर मेरे को भगती नहीं सी करवानी ये मैनू धक्के नहीं पे तुहाडे नाम नू पै रहे परमेश्वर झाटी पहुंच के फेर के दियोरे का मूह नामदेव वाले कर दिता सी उस वेले भी बचन फरमाए सी कि हाथ खेल तेरे दियोरे आया भगत करत नामा पकड़े उठाया हिंदड़ी जात मेरी याद मर आया छीपे के जन्म काहे कहो आया लै कमली चलियो पलटाए दियोरे पाशे बैठा जाए ज्यो ज्यो नामा हर गुणी उचरै भगत जना को द्यो रख के रह उसने भी सहायता की एक चक्की सी जिहड़ी हुण भी उत्थे संगतां दर्शन करके आउंदियां ने 3.5 दिन आप ही चक्की गेट तो बगैर ही चलदी रही भगतां दी सो परमेश्वर दियोरे दा मूंह ही फेर के उधर कर दिता भारी जी नूं हटाइए तो जमीन च धस रही है एक छत दियोरे दी जमीन च धसी हुई है और हजूर साहब की यात्रा ते जदों जाने हो जरूर वेख के आउणा नामदेव जी दा उह मंदर है जिहड़ा परमेश्वर ने आके फेर दिया दियोरा नामे कहो पंजन कहो पिछवार लै भगत जी याद करदे ने कहिंदे महाराज उदों जदों मैं उत्थे आरती करन गया तो मैनूं धक्के मरवा के बाहर कर दिता सी सो महाराज भगत करत मेरे ताल छनाए सुरताल छैणे भी पुहा दिते के पै करो पुकारा ते हुण तुसीं संगी घुटदे हो तो सुन पुकार किहदे कोल करनी है जिहदे कोल फरियाद करनी उही गल घुटे ते फरियाद करिए किहदे कोल जाके के पै करो पुकारा नामे का स्वामी अंतरयामी फिरे सगल बेदेस वा नामदेव का स्वामी ऐसा मालिक है ਬੇਅੰਤ ਐਸੇ ਕਾਰਨਾਮੇ ਭਗਤਾਂ ਨਾਲ ਵਾਪਰੇ ਔਰ ਇੱਕ ਵਾਰ ਬਾਦਸ਼ਾਹ ਨੇ ਕਿਹਾ ਇਹਨੂੰ ਹਾਥੀ ਅੱਗੇ ਬੰਨ ਕੇ ਸਿਰ ਦਿੱਤਾ ਜਾਵੇ ਇਹ ਰਾਮ ਰਾਮ ਕਰਦਾ ਹੈ ਜੇ ਖੁਦਾ ਖੁਦਾ ਕਵੇ ਤੇ ਜਾਨ ਬਖਸ਼ੀ ਜਾ ਸਕਦੀ ਹੈ ਮਾਂ ਦੌੜ ਕੇ ਭੱਜੀ ਆਈ ਪੁੱਤਰ ਗੱਲ ਤਾਂ ਮਾਮੂਲੀ ਜੀ ਹੈ ਹੈ ਤਾਂ ਰੱਬ ਦਾ ਨਾਂ ਖੁਦਾ ਵੀ ਕਹਿਣਾ ਤੇ ਰਾਮ ਰਾਮ ਵੀ ਕਹਿਣਾ ਤੂੰ ਰਾਮ ਰਾਮ ਕਹਿਣਾ ਛੱਡ ਕੇ ਖੁਦਾ ਖੁਦਾ ਕਿਉਂ ਨਹੀਂ ਕਹਿਣਾ ਸ਼ੁਰੂ ਕਰ ਦਿੰਦਾ ਤੇਰੀ ਜ਼ਿੰਦਗੀ ਬਚ ਜਾਵੇਗੀ ਆਖਿਆ ਮਾਂ ਤੂੰ ਸਤਿਕਾਰਯੋਗ ਹੈ ਪਰ ਇਹ ਮੇਰੇ ਧਰਮ ਦੀ ਗੱਲ ਹੈ ਜੇ ਤੂੰ ਮੈਨੂੰ ਧਰਮ ਤੋਂ ਡਲਾਉਣਾ ਚਾਹੁੰਦੀ ਹੈ ਨਾ ਤੇ ਅੱਜ ਤੋਂ ਨਾ ਤੂੰ ਮੇਰੀ ਮਾਂ ਤੇ ਨਾ ਮੈਂ ਤੇਰਾ ਅੱਜ ਤੋਂ ਪੁੱਤਰ ਹੈ ਔਰ ਉਸ ਵੇਲੇ ਬਚਨ ਆਉਂਦੇ ਨੇ ਗੁਰੂ ਕੀ ਬਾਣੀ ਚ ਰੁਦਨ ਕਰੇ ਨਾਮੇ ਕੀ ਮਾਏ ਛੋੜ ਰਾਮ ਕੀ ਨਾ ਭਜੇ ਖੁਦਾਏ ਆਖਿਆ ਮਾਂ ਜੇ ਡਲਾਉਣਾ ਚਾਹੁੰਦੀ ਹੈ ਤਾਂ ਨਾ ਹਾਂ ਤੇਰਾ ਪੁੰਗੜਾ ਨਾ ਤੂੰ ਮੇਰੀ ਮਾਏ ਪਿੰਡ ਪੜੇ ਤਾਂ ਉਹ ਹਰ ਗੁਣ ਗਾਏ ਸਰੀਰ ਭਾਵੇਂ ਕੱਟਿਆ ਵੱਟਿਆ ਜਾਵੇ ਪਰ ਪਰਮੇਸ਼ਰ ਦਾ ਰਾਮ ਦਾ ਨਾਮ ਨਹੀਂ ਛੱਡਾਂਗਾ ਐਸੇ ਗੁਰੂ ਕੇ ਪਿਆਰੇ ਭਗਤ ਜਨ ਹਨ ਸੋ ਖਾਲਸਾ ਜੀ ਪਰਮੇਸ਼ਰ ਦੀ ਯਾਦ ਵਿੱਚ ਹਰ ਵੇਲੇ ਜੁੜੇ ਰਹਿੰਦੇ ਇੱਕ ਵਾਰ ਮਨ ਚ ਖਿਆਲ ਹੈ ਅੱਧੀ ਰਾਤ ਦਾ ਸਮਾਂ ਸੀ ਮਨ ਚ ਖਿਆਲ ਆ ਗਿਆ ਵੀ ਸ੍ਰਿਸ਼ਟੀ ਕਿਵੇਂ ਪੈਦਾ ਹੋਈ ਹੈ ਇਹ ਕਿਵੇਂ ਪ੍ਰਵੇਸ਼ ਨੇ ਸੰਸਾਰ ਦਾ ਬਾਗੜੂ ਜਿਹਾ ਸਾਰਾ ਵੱਧਾ ਹੋਇਆ ਕੌਣ ਪੈਦਾ ਹੋਇਆ ਪਹਿਲਾਂ ਕਿਵੇਂ ਸਾਰਾ ਇਹ ਪੈਦਾ ਕੀਤਾ ਜਗਤ ਸੰਸਾਰ ਇਹ ਮਨ ਚ ਸ਼ੰਕਾ ਪੈ ਗਈ ਆਪਣੇ ਗੁਰੂ ਗਿਆਨ ਦੇਵ ਜੀ ਥੋੜੀ ਦੂਰੀ ਤੇ ਸਮਾਧੀ ਲਾ ਕੇ ਬੈਠੇ ਹੋਏ ਸਾਰਾ ਅੱਧੀ ਰਾਤ ਹੈ ਉਹਨਾਂ ਦਾ ਜਾਤ ਦਰਵਾਜ਼ਾ ਖੜਕਾਇਆ ਸੋ ਪੁੱਛਿਆ ਇਸ ਵੇਲੇ ਕੌਣ ਆ ਗਿਆ ਭਾਈ ਸਮਾਧੀ ਚ ਬੈਠਣ ਦਾ ਟਾਈਮ ਹੈ ਕਹਿੰਦੇ ਮਹਾਰਾਜ ਮੈਂ ਨਾਮਦੇਵ ਜੀ ਹਾਂ ਨਾਮਦੇਵ ਹਾਂ ਇਸ ਵੇਲੇ ਕਿਵੇਂ ਆਇਆ ਕਹਿੰਦੇ ਮਹਾਰਾਜ ਮੈਨੂੰ ਜਗਤ ਦੀ ਉਤਪਤੀ ਦਾ ਮਨ ਚ ਸ਼ੱਕ ਪੈਦਾ ਹੋ ਗਿਆ ਇਹ ਕਿਰਪਾ ਕਰਕੇ ਦੱਸੋ ਵੀ ਸੰਸਾਰ ਹੋਂਦ ਵਿੱਚ ਕਿਵੇਂ ਆਇਆ ਪੈਦਾ ਕਿਵੇਂ ਹੋਇਆ ਤਾਂ ਉਸ ਵੇਲੇ ਨਾਮਦੇਵ ਜੀ ਉਪਦੇਸ਼ ਦਿੰਦੇ ਹੋਏ ਗੁਰੂ ਗਿਆਨ ਦੇਵ ਨੇ ਜੋ ਸਿੱਖਿਆ ਦਿੱਤੀ ਭਗਤ ਜੀ ਨੇ ਵਚਨ ਫਰਮਾਉਣਾ ਕੀਤੇ ਹਨ
ਪਹਿਲੇ ਪੁਰੀਏ ਪੁੰਡਰਕ ਵਨਾ
ਰਾਸ ਰਾਜ ਦੀ ਭਗਤ ਬਾਣੀ ਚ ਭਗਤ ਜੀ ਫਰਮਾਉਂਦੇ ਹਨ ਕੁਛ ਪੁੱਛਿਆ ਬੇਨਤੀ ਕਰਕੇ ਤਾਂ ਜਵਾਬ ਮਿਲਿਆ ਸੀ ਅੱਗੋਂ ਵੀ ਪਹਿਲ ਪੁਰੀਏ, ਪਹਿਲ ਪਹਿਲਾਂ ਪੁਰੀਏ ਪੂਰਨ ਪਰਮੇਸ਼ਰ ਨੇ, ਮੁੰਡਰਕ ਨਾਮ ਹੈ ਕਵਲ ਫੁੱਲ ਦਾ, ਵਨਾ ਨਾਮ ਹੈ ਚਿੱਟੇ ਰੰਗ ਦਾ, ਚਿੱਟੇ ਰੰਗ ਦਾ ਕਵਲ ਫੁੱਲ ਪਰਮੇਸ਼ਰ ਨੇ ਪਹਿਲੋਂ ਕਹਿੰਦੇ ਪੈਦਾ ਕੀਤਾ।
ਤਾਚੇ ਹੰਸਾ ਸਗਲੇ ਜਨਾ,
ਤਾਚੇ ਤੇ ਇਸ ਤੋਂ ਜੇ ਪੁਨਾ ਫਿਰ ਹੰਸਾ, ਹੰਸ ਦੀ ਸਵਾਰੀ ਕੌਣ ਕਰਦਾ? ਬ੍ਰਹਮਾ। ਕਵਲ ਦੀ ਨਾਲੀ ਵਿੱਚੋਂ ਕਹਿੰਦੇ ਨੇ ਫਿਰ ਬ੍ਰਹਮਾ ਨੂੰ ਪੈਦਾ ਕੀਤਾ। ਸੋ ਬ੍ਰਹਮਾ ਨੂੰ ਮਾਣ ਹੋ ਗਿਆ ਸੀ ਕਿ ਮੈਨੂੰ ਪੈਦਾ ਕਰਨ ਵਾਲੀ ਕੋਈ ਸ਼ਕਤੀ ਨਹੀਂ। ਉਸ ਵੇਲੇ ਆਕਾਸ਼ ਵਾਲੀ ਹੋਈ, ਬ੍ਰਹਮਾ ਮਾਣ ਨਾ ਕਰ, ਤੂੰ ਇਸ ਕਵਲ ਦੀ ਨਾਲੀ ਚੋਂ ਪੈਦਾ ਹੋਇਆ। ਕਹਿੰਦੇ ਮਹਾਰਾਜ, ਕਵਲ ਦੀ ਨਾਲੀ ਮੈਨੂੰ ਪੈਦਾ ਕਰ ਸਕਦੀ ਹੈ? ਜੋੜ ਕੇ ਲੱਤ ਘੜ ਮਾਰੇ, ਵੱਡਿਆਂ ਦਾ ਸੁਭਾਅ ਹੁੰਦਾ ਛੋਟਿਆਂ ਦੀ ਗਲਤੀ ਨੂੰ ਜਾਣ ਲੈਂਦੇ ਨੇ। ਉਹ ਨਾਲੀ ਮੁੜ ਕੇ ਟੇਢੀ ਹੋ ਗਈ, ਪਰ ਹੋਇਆ ਪੁੱਛਣਾ। ਦੂਜੀ ਵਾਰ ਫੇਰ ਮਰ ਲੱਤ ਮਾਰੇ, ਦੂਜੀ ਵਾਰ ਕੁਝ ਨਾ ਹੋਇਆ। ਜਦੋਂ ਤੀਜੀ ਵਾਰ ਮਾਰੀ ਨਾ, ਜਿਵੇਂ ਖੂਹ ਚ ਰੋੜ ਸੁੱਟੀ ਦਾ, ਕਿਉਂ ਹੀ ਕਵਲ ਦੀ ਨਾਲੀ ਠਾਣ ਫਿਰ ਪਤਾਲ ਨੂੰ ਗਿਆ। ਛਪੇ ਦੇ 18 ਯੁੱਗ ਪਿਠਾਲ ਧੱਸ ਗਿਆ। ਫਿਰ ਪਰਮੇਸ਼ਰ ਦੇ ਚਰਨਾਂ ਚ ਬੇਨਤੀ ਕੀਤੀ, 18 ਯੁੱਗਾਂ ਚ ਪਰਮੇਸ਼ਰ ਨੇ ਬਾਹਰ ਕੱਢਿਆ। 18 ਤੇ 18 ਛੱਤੀ, 36 ਹੀ ਯੁੱਗ ਕੀ ਯੋਗ ਵਾਰ ਹੈ। ਤਾਰੀ ਲਾਈ ਸਿਰਜਣ ਹਾਰ ਹੈ, ਤੁੰਦੂ ਕਾਲ ਨਿਰਾਲਮ ਬੈਠਾ, ਨਾ ਤਾਂ ਧੰਦ ਪਸਾਰਾ ਹੈ। ਮਾਰੂ 16 ਚ ਬਚਨ ਹਜੂਰ ਦੇ ਆਉਂਦੇ ਨੇ। ਇਉਂ ਫਿਰ ਉਸ ਆਕਾਸ਼ ਬਾਰੇ ਬ੍ਰਹਮਾ ਤਾਪਕਾਲ, ਤਾਪਕਾਲ ਤਾਪਕਾਰ ਹੈ। ਫਿਰ ਇਹਨੂੰ ਤਾਪ ਕੀਤਾ ਤੇ ਸਰੀਕੀ ਨੱਚਣ ਦੀ ਆਗਿਆ। ਪਰਮੇਸ਼ਰ ਨੇ ਆਪ ਹੋਂਦ ਵਿੱਚ ਲਿਆ ਕੇ ਇਹ ਯੁਗਤ ਦੱਸੀ ਸੀ। ਸੋ ਕਹਿੰਦੇ ਨੇ ਪਹਿਲ ਪੁਰੀਏ ਪੁੰਡਰਕ ਵਨਾ, ਤਾਜੇ ਹੰਸ ਤਾਜੇ ਤੇ ਇਸ ਤੋਂ ਪੁਨਾ ਫੇਰ ਕਵਲ ਦੀ ਨਾਲੀ ਵਿੱਚੋਂ ਇਹ ਬ੍ਰਹਮਾ ਪੈਦਾ ਹੋਇਆ, ਹੰਸ ਦੀ ਸਵਾਰੀ ਕਰਨ ਵਾਲਾ ਜੋ ਹੈ। ਤੇ ਬ੍ਰਹਮਾ ਤੋਂ ਅੱਗੇ ਫਿਰ ਸਗਲੇ ਜਨ, ਸਾਰੇ ਜਨ ਜਿਹੜੇ ਨੇ ਸ੍ਰਿਸ਼ਟੀ ਦੇ, ਇਹ ਜੀਵ ਪੈਦਾ ਹੋਏ ਹਨ।
ਕ੍ਰਿਸ਼ਨਾ ਤੇ ਜਾਣੋ,
ਉਹ ਕ੍ਰਿਸ਼ਨ ਭੂ ਵਾਚਕਰ ਪਰਮੇਸ਼ਰ ਜਿਹੜਾ ਨੇ, ਜਿਹਦੇ ਚ ਕੋਈ ਮਲੱਪੜ ਪਾਉਣਾ ਨਹੀਂ ਹੈ। ਜੋ ਵਾਹਿਗੁਰੂ ਪਰਮੇਸ਼ਰ ਦਾ ਐਸਾ ਸਰੂਪ ਹੈ, ਬ੍ਰਹਮਾ ਜਿਸ ਦੇ ਪੱਤਰੇ ਬਣ ਰਿਹਾ ਹੈ, ਵਿਸ਼ਨੂੰ ਜਿਸ ਦੀ ਡਾਲੀ ਬਣ ਰਿਹਾ ਹੈ, ਸ਼ਿਵਜੀ ਜਿਸ ਦੇ ਫੁੱਲ ਲੱਗੇ ਹੋਏ ਹੈ, ਧਰਮ ਦਾ ਫਲ, ਗਿਆਨ ਦਾ ਫਲ ਜਿਸ ਨੂੰ ਲੱਗਾ ਹੋਇਆ ਹੈ, ਧਰਮ ਦੇ ਫੁੱਲ ਗਿਆਨ ਦਾ ਫਲ ਹੈ, ਵਿਸ਼ਨੂੰ ਜਿਸ ਦੀਆਂ ਡਾਲੀਆਂ ਹੈ, ਬ੍ਰਹਮਾ ਜਿਸ ਦੇ ਪੱਤਰੇ ਹਨ। ਸੋ ਫੁੱਲ ਜਿਹੜੇ ਨੇ ਉਹ ਸ਼ਿਵਜੀ ਬਣਿਆ ਹੋਇਆ ਹੈ। ਇੱਕ ਮਾਲਣ ਫੁੱਲ ਤੋੜ ਰਹੀ ਸੀ, ਕਬੀਰ ਸਾਹਿਬ ਕੋਲ ਦੀ ਲੰਘ ਰਹੇ ਸਨ। ਕਹਿਣਗੇ ਮਾਲਣੇ ਫੁੱਲ ਕਿਉਂ ਤੋੜੀ ਜਾਂਦੀ ਹੈ? ਕਹਿੰਦੀ ਮੂਰਤੀ ਤੇ ਪਰਮੇਸ਼ਰ ਦੀ, ਭਗਵਾਨ ਦੀ ਮੂਰਤੀ ਤੇ ਪੱਥਰ ਦੀ ਜਿਹੜੀ ਹੈ ਉਹਨੂੰ ਭੇਟ ਚੜਾਉਂਦੇ ਨੇ। ਕਹਿਣਗੇ ਹੱਥ ਹੋ ਗਈ ਨਿਰਜਿੰਦ ਮੂਰਤੀ, ਜਾਂ ਜਿੰਦ ਜਾਣ ਵਾਲੇ ਫੁੱਲ ਤੋੜ ਤੋੜ ਕੇ ਖਰਾਬ ਕਰੀ ਜਾਂਦੀ ਹੈ, ਭੁੱਲੀ ਹੋਈ ਹੈ ਮਾਲਣੇ। ਬਚਨ ਫਰਮਾਇਆ ਸੀ ਆਸਾ ਰਾਜ ਦੀ ਭਗਤ ਬਾਣੀ ਚ ਬਚਨ ਆਉਂਦੇ ਨੇ, ਪਾਤੀ ਤੋਰ ਹੈ ਮਾਲਣੀ ਪਾਤੀ ਪਾਤੀ ਜੀਓ, ਜਿਸ ਪਾਹਣ ਕੋ ਪਾਤੀ ਤੋਰ ਹੈ ਸੋ ਪਾਹਣ ਨਿਰਜੀਓ, ਭੁੱਲੀ ਮਾਲਣੀ ਹੈ ਉਹ ਸਤਿਗੁਰ ਜਾਗਤਾ ਹੈ ਦਿਓ, ਬ੍ਰਹਮ ਪਾਤੀ ਬਿਸਰ ਡਾਰੀ ਫੂਲ ਸੰਕਰ ਦਿਓ। ਕਹਿੰਦੇ ਵਾਹਿਗੁਰੂ ਪਰਮੇਸ਼ਰ ਬ੍ਰਹਮਾ ਜਿਸ ਦੇ ਪੱਤਰੇ ਬਣ ਰਹੇ, ਬਿਸਰ ਡਾਲੀ ਵਿੱਚ ਨੂੰ ਡਾਲੀ ਬਣ ਰਿਹਾ ਹੈ, ਫੁੱਲ ਸੰਕਰ ਦਿਓ, ਤੇ ਸ਼ਿਵਜੀ ਜਿਹੜਾ ਨਾ ਉਹ ਫੁੱਲ ਬਣ ਰਿਹਾ ਹੈ। ਤੀਮ ਦੇਵ ਪ੍ਰਤੱਖ ਤੋਰੈ ਕਰੈ ਕਿਸ ਕੀ ਸੇਓ, ਪਾਖਾਨ ਕੱਟ ਕੈ ਮੂਰਤ ਕੀਨੀ ਦੇ ਕੈ ਛਾਤੀ ਪਾਓ, ਜੇ ਇਹ ਮੂਰਤ ਸਾਚੀ ਹੈ ਤਾਂ ਗੜਨ ਹਾਰੇ ਖਾਓ, ਇਉਂ ਬਚਨ ਆਉਂਦੇ ਨੇ। ਸੋ ਭਗਤ ਜੀ ਉਸ ਪੁੱਛਦੇ ਹਨ ਔਰ ਸਿੱਖਿਆ ਦੇ ਕੇ ਸਾਨੂੰ ਵੀ ਸਮਝਾਉਂਦੇ ਹਨ। ਪਹਿਲ ਪੁਰੀਏ ਪੁੰਡਰਕ ਵਾਲਾ ਤਾਜੇ ਹੰਸਾ ਸਗਲੇ ਜਨਾ, ਕ੍ਰਿਸ਼ਨਾ ਤੇ ਜਾਣੋ, ਉਹ ਕ੍ਰਿਸ਼ਨ ਭੂ ਵਾਚਕ ਹੈ ਜਾਂ ਪਰਮੇਸ਼ਰ ਹੈ ਨਾ, ਉਹਦੇ ਤੋਂ ਜਨਾਊ ਜਾਣਨਾ ਕਰੋ।
ਹਰ ਹਰ ਨਾਚੰਤੀ ਨਾਚਨਾ,
ਜਿਹੜਾ ਹਰੇਕ ਪ੍ਰਕਾਰ ਦੀ ਪਰਮੇਸ਼ਰ ਦੀ ਕਿਰਪਾ ਨਾਲ ਇਹ ਨਾਚੰਤੀ ਕਿਰਿਆ ਕਰ ਰਿਹਾ ਨਾ, ਨਾਚਨਾ ਨੱਚ ਟੱਪ ਰਿਹਾ ਸੰਸਾਰ, ਇਹ ਪਰਮੇਸ਼ਰ ਨੇ ਇਉਂ ਪੈਦਾ ਕੀਤਾ ਹੋਇਆ ਹੈ, ਆਪਣੇ ਸਰੂਪ ਤੋਂ ਪੈਦਾ ਕੀਤਾ ਹੋਇਆ ਹੈ। ਜਦੋਂ ਅੱਗੇ ਭਗਤ ਜੀ ਦੱਸਣਗੇ, ਸੋ ਉਸ ਪਰਮੇਸ਼ਰ ਨੇ ਇਹ ਸਾਰਾ ਬਾਗ ਬਗੀਚਾ ਜਿਹੜਾ ਸੰਸਾਰ ਦਾ, ਜਿਹੜੇ ਜੀਵ ਨੱਚਦੇ ਟੱਪਦੇ ਫਿਰਦੇ ਨੇ, ਕਿਰਿਆ ਹੋ ਰਹੀ ਹੈ, ਚੱਲ ਫਿਰ ਰਹੇ ਆ, ਖਾਂਦੇ ਪੀਂਦੇ ਤੁਰਦੇ ਫਿਰਦੇ ਹੈ, ਇਹ ਸਾਰੀ ਕਹਿੰਦੇ ਉਸ ਪਰਮੇਸ਼ਰ ਤੋਂ ਇਹ ਸ੍ਰਿਸ਼ਟੀ ਸਾਰੀ ਹੋਂਦ ਵਿੱਚ ਆਈ ਹੈ।
ਪਹਿਲ ਪੁਰਸਾ ਬਿਰਾ,
ਭਗਤ ਜੀ ਨੂੰ ਗੁਰੂ ਗਿਆਨ ਦੇਵ ਜੀ ਹੋਰ ਸਿੱਖਿਆ ਦਿੰਦੇ ਹਨ, ਨਾਮ ਦੇਵ ਪਹਿਲ ਪੁਰਸਾ ਬਿਰਾ, ਪਹਿਲ ਪਹਿਲਾਂ ਪੁਰਸਾ ਪੂਰਨ ਪਰਮੇਸ਼ਰ ਨਿਰੰਕਾਰ ਨੂੰ ਜਦੋਂ ਮਨ ਚ ਖਿਆਲ ਆਇਆ ਨਾ ਵੀ ਮੈਂ ਆਕਾਸ਼ ਵਾਲੀ ਹੋਏ, ਮੈਂ ਇਕੱਲਾ ਹਾਂ, ਮੈਨੂੰ ਬਹੁਤੇ ਸਰੂਪ ਧਾਰਨ ਕਰਨੇ ਚਾਹੀਦੇ ਨੇ। ਵੇਦਾਂ ਦਾ ਸਿਧਾਂਤ ਵੀ ਇਹੀ ਹੈ, ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਵੀ ਇਹੀ ਗੱਲ ਕਹਿੰਦਾ। ਵੇਦਾਂ ਵਿੱਚ ਵੀ ਆਉਂਦਾ ਵੀ ਏਕੋ ਹੋ ਬਹੁ ਸਿਆਮਾ ਪਰਜਾ ਜਾਏ ਤੇ, ਮੈਂ ਇਕੱਲਾ ਹੈ ਤੇ ਮੈਨੂੰ ਬਹੁਤੇ ਸਰੂਪ ਧਾਰਨ ਕਰਨੇ ਚਾਹੀਦੇ ਹਨ। ਸੋ ਹਗੁਰੂ ਗੁਰੂ ਗ੍ਰੰਥ ਸਾਹਿਬ ਦਾ ਵੀ ਐਸਾ ਸਿਧਾਂਤ ਹਜੂ ਨੇ ਫਰਮਾਇਆ। ਉਸ ਪਰਮੇਸ਼ਰ ਨੇ ਇੱਕੋ ਹੀ ਬਚਨ ਤੋਂ ਫਿਰ ਇਕੱਲਿਆ ਨੇ, ਪਰਮੇਸ਼ਰ ਸੀ ਇਕੱਲਾ ਹੀ ਸੀ, ਇੱਕ ਬਚਨ ਦੇ ਨਾਲ ਫਿਰ ਓਅੰਕਾਰ ਦੀ ਧੁਨ ਦੁਆਰਾ ਸਾਰਾ ਸੰਸਾਰ ਇਹ ਪੈਦਾ ਕੀਤਾ ਹੈ। ਪ੍ਰਥਮੇ ਓਅੰਕਾਰ ਧੁਨ ਕਹਾ, ਸੋ ਤਰਪੂਰ ਜਗਤ ਮੋ ਰਹਾ ਉਹ ਅੰਕਾਰ ਉਤਪਾਦੀ ਕਿਆ ਦਿਨ ਸਭ ਰਾਤੀ ਏਕ ਕਵਾਵੇ ਤੇ ਸਭ ਹੋਆ। ਇੱਕੋ ਹੀ ਵਚਨ ਨਾਲ ਸੰਸਾਰ ਦਾ ਪਸਾਰਾ ਪਸਾਰਿਆ। ਕਹਿੰਦੇ ਵੇਖੋ ਭਾਈ ਪਹਿਲ ਪੁਰਸਾ ਬਿਰਾ, ਪਹਿਲ ਪਹਿਲਾਂ ਪੁਰਸਾ ਪੂਰਨ ਪਰਮੇਸ਼ਰ ਨੂੰ ਜਦੋਂ ਬਿਰਾ ਬਾਣੀ ਹੋਈ ਮਨ ਦਾ ਖਿਆਲ ਆਇਆ ਮੈਂ ਇਕੱਲਾ ਹਾਂ ਤੇ ਬਹੁਤੇ ਰੂਪ ਧਾਰਾ
ਅਥੋਨ ਪੁਰਸਾ ਦਮਰਾ
ਅਥੋਨ ਤੇ ਇਸ ਤੋਂ ਉਪਰੰਤ ਫਿਰ ਪੁਰਸਾ ਪੂਰਨ ਪਰਮੇਸ਼ਰ ਨੇ ਦਮਰਾ ਮਾਇਆ ਨੂੰ ਪੈਦਾ ਕੀਤਾ। ਦਮੜੇ ਦਮੜਾ ਜਿਹੜੀ ਮਾਇਆ ਹੈ ਇਹ ਪਰਮੇਸ਼ਰ ਨੇ ਪੈਦਾ ਕੀਤੀ ਹੈ। ਸੋ ਕਲਪਤ ਦਾਤਮ ਸੰਬੰਧ ਉਹਦੇ ਨਾਲ ਪਾਇਆ ਆਪਣੇ ਸਰੂਪ ਤੋਂ ਪੈਦਾ ਕਰਕੇ ਮਿਥਿਆ ਸੰਬੰਧ। ਕੱਚ ਦਾ ਬਲੌਰ ਹੋਵੇ ਨਾ ਉਹਦੇ ਲਾਗੇ ਜਿਹੋ ਜਿਹੇ ਰੰਗ ਦਾ ਫੁੱਲ ਰੱਖੋ ਮਹਿਸੂਸ ਹੋਵੇਗਾ ਵੀ ਇਹਦੇ ਵਿੱਚ ਹੀ ਰੰਗ ਹੈ, ਪਰ ਫੁੱਲ ਵੱਖਰਾ ਹੁੰਦਾ, ਕੱਚ ਦਾ ਬਲੌਰ ਵੱਖਰਾ ਹੁੰਦਾ, ਉਹ ਰੰਗ ਅਨੁਭਵ ਹੁੰਦਾ। ਇਉਂ ਕਲਪਿਆ ਹੋਇਆ ਨੂੰ ਰੰਗ ਨੂੰ ਮੰਨਿਆ, ਕਲਪਿਆ ਹੋਇਆ, ਕਲਪਿਆ ਹੋਇਆ ਸੰਬੰਧ ਪਰਮੇਸ਼ਰ ਨੇ ਪੈਦਾ ਕਰਕੇ ਮਾਇਆ ਨਾਲ ਤੇ ਉਸ ਤੋਂ ਫਿਰ ਅਥੋਨ ਤੇ ਇਸ ਤੋਂ ਉਪਰੰਤ ਪੁਰਸਾ ਪੂਰਨ ਪਰਮੇਸ਼ਰ ਨੇ ਦਮਰਾ ਮਾਇਆ ਨੂੰ ਪੈਦਾ ਕਰਕੇ
ਅਸਗਾ
ਜਿਹੜੀ ਮਾਇਆ ਹੈ ਨਾ ਉਸਗਾ ਉਸ ਈਸ਼ਵਰ ਦੇ ਨਾਲ ਜਦੋਂ ਆਸ ਸੰਧੀ ਹੋਈ ਨਾ ਸੰਬੰਧ ਜੁੜਿਆ ਉਸ ਆਸਗਾ ਮਾਇਆ ਦਾ ਉਸਗਾ ਉਸ ਈਸ਼ਵਰ ਦੇ ਨਾਲ ਜਦੋਂ ਆਸ ਸੰਬੰਧ ਬਣਿਆ ਆਸਗਾ ਆਸ ਉਸਗਾ ਉਸ ਸੰਬੰਧ ਤੋਂ ਫਿਰ
ਹਰ ਕਾ ਬਾਗਰਾ ਨਾਚੇ ਪਿੰਦੀ ਮੈਂ ਸਾਗਰਾ।
ਕਹਿੰਦੇ ਵੇਖੋ ਭਾਈ ਹਰ ਕਾ ਬਾਗਰਾ ਹਰੀ ਦਾ ਬਾਗ ਬਗੀਚਾ ਫਿਰ ਸੰਸਾਰ ਪੈਦਾ ਹੋਇਆ। ਇਹ ਵਾਹਿਗੁਰੂ ਪਰਮੇਸ਼ਰ ਨੇ ਬਾਗ ਬਗੀਚਾ ਦੁਨੀਆਂ ਦਾ ਪੈਦਾ ਕੀਤਾ ਹੈ। ਨਾਚੇ ਪਿੰਦੀ ਮੈਂ ਸਾਗਰਾ ਤੇ ਨੱਚਦਾ ਸੰਸਾਰ ਇਉਂ ਕਿਰਿਆ ਕਰਦਾ। ਪਿੰਦੀ ਨਾਮ ਹੁੰਦਾ ਹੜ ਦੀਆਂ ਟਿੰਡਾਂ ਦਾ, ਆਖੂ ਹੁੰਦੇ ਸੀ ਪੁਰਾਣੇ ਬਜ਼ੁਰਗ ਜੋੜਦੇ ਹੁੰਦੇ ਸੀ ਸੋ ਬਲਦਾਂ ਨਾਲ ਊਠਾਂ ਨਾਲ। ਸੋ ਉਹ ਪਿੰਦੀ ਹੜ ਦੀਆਂ ਟਿੰਡਾਂ ਵਾਲਾ ਸੰਸਾਰ ਇਹ ਖੂਹ ਦੇ ਨਿਆਈ ਤੇ ਪਰਮੇਸ਼ਰ ਨੇ ਬਾਗ ਬਗੀਚਾ ਪੈਦਾ ਕੀਤਾ ਹੈ ਤੇ ਇਉਂ ਜੀਵ ਨੱਚਦੇ ਟੱਪਦੇ ਨੇ ਜਿਵੇਂ ਹੜ ਦੀਆਂ ਟਿੰਡਾਂ ਦਾ ਪਾਣੀ ਕਿਰਿਆ ਕਰਦਾ ਨੱਚਦਾ ਹੈ। ਇਸ ਤਰੀਕੇ ਦਾ ਪਰਮੇਸ਼ਰ ਨੇ ਸੰਸਾਰ ਪੈਦਾ ਕੀਤਾ। ਜਪਜੀ ਸਾਹਿਬ ਦੇ ਅੰਦਰ ਵੀ ਬਚਨ ਪੜ੍ਹਦੇ ਹਨ, ਏਕਾ ਮਾਏ ਜੁਗਤ ਵਿਆਏ ਤਿੰਨ ਚੇਲੇ ਪਰਵਾਨ। ਇੱਕ ਮਾਈ ਮਾਇਆ ਜਦੋਂ ਜੁਗਤ ਵਿਆਈ ਪ੍ਰਸੂਤਾ ਭਾਵ ਨੂੰ ਧਾਰਨ ਹੋਈ ਤਾਂ ਇਸੇ ਦਾ ਫਿਰ ਤਿੰਨ ਚੇਲੇ ਪ੍ਰਵਾਨ, ਤਿੰਨ ਚੇਲੇ ਚੇਲੇ ਪ੍ਰਵਾਨ ਹੀ ਬ੍ਰਹਮਾ ਸ਼ਿਵ ਜੀ ਵਿਸ਼ਨੂੰ ਪੈਦਾ ਕੀਤੇ ਤੇ ਫਿਰ ਉਹਨਾਂ ਦੀ ਡਿਊਟੀ ਵੱਖੋ ਵੱਖਰੀ ਲਾਈ। ਇੱਕ ਸੰਸਾਰੇ ਇੱਕ ਪੈਦਾ ਕਰਦਾ ਸੰਸਾਰ ਨੂੰ, ਇੱਕ ਭੰਡਾਰੀ ਇੱਕ ਭੰਡਾਰ ਜੀ ਹੈ ਵਿਸ਼ਨੂੰ ਤੇ ਇੱਕ ਲਾਏ ਦੀ ਬਾਣ। ਇੱਕ ਵਾਰ ਜਿਹਨੂੰ ਲੈਤਾ ਕਰਨ ਦੀ ਬਾਣ ਆਦਤ ਪਈ ਹੋਈ ਹੈ ਨਾ ਸ਼ਿਵ ਜੀ ਨੂੰ, ਇਉਂ ਪਰਮੇਸ਼ਰ ਸੰਸਾਰ ਪੈਦਾ ਕੀਤਾ ਹੈ। ਸੋ ਇਹ ਵੀ ਬਚਨ ਆਉਂਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਪੜ੍ਹਦੇ ਆ ਕਿ ਮਾਇਆ ਤੋਂ ਪੈਦਾ ਹੋਏ ਨੇ ਦੇਵਤੇ, ਇਹ ਪਰਮੇਸ਼ਰ ਨੂੰ ਨਹੀਂ ਵੇਖ ਸਕਦੇ। ਪਰਮੇਸ਼ਰ ਜ਼ਰੂਰ ਇਹਨਾਂ ਨੂੰ ਵੇਖਦਾ, ਉਹ ਵੇਖੈ ਉਹਨਾਂ ਨਜ਼ਰ ਨਾ ਆਵੈ ਬਹੁਤਾ ਇਹੋ ਵਿਡਾਣ। ਕਿਉਂ ਪਰਮੇਸ਼ਰ ਨੇ ਕੋਟ ਬ੍ਰਹਮੇ ਜਗ ਸਾਜਣ ਲਾਏ, ਕੋਟ ਮਹੇਸ ਉਪਾਏ ਕਪਾਏ, ਕੋਟ ਵਿਸਰ ਕੀਨੇ ਅਵਤਾਰ। ਉਹ ਪਰਮੇਸ਼ਰ ਦੀ ਸ਼ਕਤੀ ਨੂੰ ਪਰਮੇਸ਼ਰ ਆਪ ਹੀ ਜਾਣਦਾ। ਇਸ ਕਰਕੇ ਹਜ਼ੂਰ ਭਗਤ ਰਸਨਾ ਦੁਆਰਾ ਫਰਮਾਉਂਦੇ ਹਨ ਕਿ ਬਾਗ ਬਗੀਚਾ ਹਰ ਤਿਆਂ ਟਿੰਡਾਂ ਵਰਗੀ ਕਿਰਿਆ ਕਰਨ ਵਾਲਾ ਇਹ ਪਰਮੇਸ਼ਰ ਨੇ ਪੈਦਾ ਕੀਤਾ
ਹੈ।
ਵਿਸਰਾਮ ਦੇ ਕੇ ਫਰਮਾਉਂਦੇ ਹਨ,
ਨਾ ਚੰਤੀ ਗੋਪੀ ਜੰਨਾ,
ਨਾ ਚੰਤੀ ਨੱਚ ਰਹੇ ਨੇ ਇਹ ਗੋਪੀ ਜੰਨਾ ਜਿਹੜੇ ਸਾਡੇ ਸੰਸਾਰ ਦੇ ਪੈਦਾ ਕੀਤੇ ਜੀਵ ਨੇ ਨਾ ਪਰਮੇਸ਼ਰ ਦੇ, ਉਹਨਾਂ ਦੇ ਨਚੰਤੀ ਗੋਪੀ ਗੋਪੀ ਜਿਹੜੇ ਇੰਦਰੀਏ ਹਨ ਉਹ ਵੀ ਨੱਚ ਰਹੇ ਹਨ। ਪਰਮੇਸ਼ਰ ਦੀ ਸ਼ਕਤੀ ਨਾਲ ਹੱਥ ਕਿਰਿਆ ਕਰ ਰਹੇ ਨੇ, ਪੈਰ ਚੱਲ ਰਹੇ ਨੇ, ਅੱਖਾਂ ਵੇਖ ਰਹੀਆਂ ਨੇ, ਜ਼ੁਬਾਨ ਬੋਲਦੀ ਹੈ, ਕੰਨ ਸੁਣ ਰਹੇ ਹਨ ਕਿ ਗੋਪੀਏ ਇੰਦਰੀਏ ਜਿਹੜੇ ਨਾ ਸਾਡੇ ਇਹ ਪਰਮੇਸ਼ਰ ਦੀ ਕਿਰਿਆ ਪਰਮੇਸ਼ਰ ਦੀ ਕਿਰਪਾ ਦਾ ਸਦਕਾ ਕਿ ਨਚੰਤੀ ਨੱਚ ਰਹੇ ਨੇ ਕਿਰਿਆ ਕਰ ਰਹੇ ਹਨ। ਤੇ ਗੋਪੀ ਜੰਨਾ ਤੇ ਜੰਨਾ ਜਿਹੜੇ ਸਾਡਾ ਮਨ ਹੈ ਖਾਲਸਾ ਜੀ ਦੌੜਿਆ ਭੱਜਿਆ ਰੱਖਦਾ ਰਹਿੰਦਾ, ਇਹ ਵੀ ਪਰਮੇਸ਼ਰ ਦਾ ਪੈਦਾ ਕੀਤਾ ਹੋਇਆ ਹੈ। ਇੰਦਰੀਏ ਮਨ ਸਰੀਰ ਇਹ ਸਾਰਾ ਢਾਂਚਾ ਇਹ ਪਰਮੇਸ਼ਰ ਦਾ ਪੈਦਾ ਕੀਤਾ ਹੋਇਆ। ਨਚੰਤੀ ਗੋਪੀ ਜੰਨਾ, ਨਚੰਤੀ ਨੱਚ ਰਿਹਾ ਇਹ ਗੋਪੀ ਇੰਦਰੀਆਂ ਦੇ ਸਹਿਤ ਹੋ ਕੇ ਸਰੀਰ ਤੇ ਮਨ ਜਿਹੜਾ
ਨਈਆ ਤੇ ਬੈਰੇ ਕੰਨਾ,
ਇਹ ਨਾਮਦੇਵ ਖਿਆਲ ਕਰਕੇ ਵੇਖੀ ਨਈਆ ਤੇ ਬੈਰੇ ਕੰਨਾ, ਨਈਆ ਨਿਯੰਤਾ ਪ੍ਰੇਰਕ ਤੋਂ ਬੈਰੇ ਬਗੈਰ ਕੰਨਾ ਕੁਝ ਵੀ ਨਹੀਂ ਹੈ। ਸਭ ਦਾ ਰਾਖਕ ਮਾਲਕ ਹੈ, ਸਭ ਕਿਰਿਆ ਕਰਾਉਣ ਵਾਲਾ ਉਹ ਪਰਮੇਸ਼ਰ ਹੈ। ਨਈਆ ਤੇ ਬੈਰੇ ਕੰਨਾ, ਨਈਆ ਨਿਯੰਤਾ ਪ੍ਰੇਰਕ ਤੋਂ ਬੈਰੇ ਬਗੈਰ ਕੁਝ ਵੀ ਨਹੀਂ ਹੈ। ਸਾਰੇ ਸੰਸਾਰ ਦਾ ਮਾਲਕ ਉਹ ਪਰਮੇਸ਼ਰ ਹੈ। ਔਰ ਵਾਹਿਗੁਰੂ ਪਰਮੇਸ਼ਰ ਸਾਰ ਕੁਝ ਕਰਾਉਣ ਵਾਲਾ ਹੈ।
ਤਰਕ ਨਾ ਚਾ
ਉਸ ਪਰਮੇਸ਼ਰ ਦੇ ਉੱਪਰ ਕਰੇ ਤਰਕ ਨਾ ਪੈਦਾ ਕਰਿਆ ਕਰ। ਮਹਾਰਾਜ ਕੀ ਕਰਦਾ, ਮੇਰੇ ਮਨ ਚ ਭਰਮ ਕਿਉਂ ਪੈ ਗਿਆ ਸੀ? ਭਰਮ ਦੀ ਨਿਵਿਰਤੀ ਵਾਸਤੇ ਹੀ
ਕੇਸਵਾ ਬਚਾਉਣੀ ਅਈਏ ਮਈਏ ਏਕ ਆਨ ਜੀਓ।
ਮੈਂ ਮਹਾਰਾਜ ਭਰਮ ਦੀ ਨਿਵਿਰਤੀ ਵਾਸਤੇ ਤੁਹਾਡੇ ਪਾਸ ਚੱਲ ਕੇ ਆਇਆ ਹਾਂ। ਕਹਿੰਦਾ ਕਿ ਨਾਮਦੇਵ ਖਿਆਲ ਕਰ, ਉਹਦਾ ਪਰਮੇਸ਼ਰ ਜਿਹਨੇ ਸਰੀਖੀ ਪੈਦਾ ਕੀਤੀ ਹੈ ਨਾ, ਕੇਸਵਾ ਬਚਾਉਣੀ, ਉਹ ਕੇਸਾ ਧਾਰੀ ਪਰਮੇਸ਼ਰ ਨਿਰੰਕਾਰ ਹੈ। ਉਹ ਕੇਸਾ ਧਾਰੀ ਵਾਹਿਗੁਰੂ ਪਰਮੇਸ਼ਰ ਹੈ। ਭਗਤਾਂ ਦੇ ਬੇਅੰਤ ਸ਼ਬਦ ਆਉਂਦੇ ਨੇ, ਕਬੀਰ ਕੇਸੋ ਕੇਸੋ ਕੂਕੀ ਹੈ ਨਾ ਸੋਈ ਹੈ ਆਸਾਰ। ਉਹ ਕੇਸਾ ਧਾਰੀ ਪਰਮੇਸ਼ਰ ਹੈ, ਨਿਰਾਹਾਰੀ ਕੇਸਵ ਨਿਰਵੈਰਾ। ਆਓ ਕਲੰਦਰ ਕੇਸਵਾ, ਸੋ ਜਿਹਦੇ ਕੇਸ ਹੋਣ ਉਹ ਪੱਗ ਵੀ ਬੰਨਦਾ। ਖੂਬ ਤੇਰੀ ਪਗਰੀ ਮਿੱਠੇ ਤੇਰੇ ਬੋਲ। ਸੋ ਗੁਰੂ ਨਾਨਕ ਸਾਹਿਬ ਦੇ ਪਵਿੱਤਰ ਵਚਨ ਆਪਾਂ ਪੜ੍ਹਦੇ ਹੀ ਹੈ, ਸਾਫਤ ਸੂਰਤ ਦਸਤਾਰ ਤੇਰਾ। ਦਸਮ ਸਰੂਪ ਦੇ ਬਚਨ ਪੜ੍ਹਦੇ ਹਾਂ, ਸਾਫਤ ਸੂਰਤ ਸਿੱਧਾ ਦਾੜਾ ਕਾਟ ਕਕਮ ਦਾ ਕੇਸੀ ਚੜ੍ਹ। ਉਹ ਪਰਮੇਸ਼ਰ ਦਾ ਸਰੂਪ ਹੈ, ਤੇਰੇ ਬੰਕੇ ਲੋਇਣ ਦੰਤ ਰਿਸਾਲਾ, ਸੋਹਣਾ ਨੱਕ ਜਿਣ ਲੰਬੜੇ ਵਾਲਾ। ਉਹ ਲੰਬੇ ਲੰਬੇ ਵਾਲਾਂ ਵਾਲਾ ਪਰਮੇਸ਼ਰ ਨਿਰੰਕਾਰ ਹੈ। ਕੇਸਵਾ ਬਚਾਉਣੀ, ਉਸ ਕੇਸਾ ਧਾਰੀ ਪਰਮੇਸ਼ਰ ਨਿਰੰਕਾਰ ਦੇ ਬਚਾਉਣੀ ਬਚਣ ਨੇ ਐ ਪਿਆਰਿਆ ਅਈਏ ਮਈਏ ਏਕ ਆਨ ਜੀਓ। ਆਈਏ ਆਪਣੇ ਵਿੱਚ ਤੇ ਮਈਏ ਮੇਰੇ ਵਿੱਚ, ਇੱਕ ਪਰਮੇਸ਼ਰ ਨੂੰ ਲਿਆਉਣਾ ਕਰ। ਵਾਹਿਗੁਰੂ ਪਰਮੇਸ਼ਰ ਵਿੱਚ ਵੀ ਉਹਦੀ ਆਪਣੀ ਜੋਤ ਰੱਖੀ ਹੋਈ ਹੈ, ਉਹੀ ਜੋਤ ਜੀਵਾਂ ਵਿੱਚ ਪਰਮੇਸ਼ਰ ਨੇ ਪਾਈ ਹੋਈ ਹੈ। ਸਮੁੰਦਰ ਦਾ ਵੱਡਾ ਪੁਣਾ ਛੱਡ ਦਈਏ ਤੇ ਗਲਾਸ ਦਾ ਪਾਣੀ ਉਹਦਾ ਛੋਟਾ ਪੁਣਾ ਛੱਡ ਦਈਏ, ਹੈ ਤਾਂ ਪਾਣੀ ਹੈ, ਉਹ ਜ਼ਿਆਦਾ ਹੈ ਤੇ ਥੋੜਾ, ਪਾਣੀ ਚ ਕੋਈ ਫਰਕ ਨਹੀਂ। ਰੱਬ ਦੀ ਜੋਤ ਵੱਡੀ ਹੈ, ਜੀਵਾਂ ਵਿੱਚ ਜੋਤ ਪਰਮੇਸ਼ਰ ਦੀ ਪਈ ਹੋਈ ਹੈ, ਉਹਦੀ ਜੋਤ ਨੂੰ ਕਰਕੇ ਸਾਰੇ ਜੀਵ ਚੱਲਦੇ ਫਿਰਦੇ ਹੈ। ਇਸ ਕਰਕੇ ਉਹ ਜੋਤੀ ਸਰੂਪ ਦਾ ਹਿੱਸਾ ਹਾਂ, ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਸੋ ਅਈਏ ਮਈਏ ਏਕ ਆਨ ਜੀਓ, ਨਾਮਦੇਵ ਪਰਮੇਸ਼ਰ ਦਾ ਹੁਕਮ ਹੈ, ਆਈਏ ਆਪਣੇ ਵਿੱਚ ਤੇ ਮਈਏ ਮੇਰੇ ਵਿੱਚ, ਇੱਕ ਪਰਮੇਸ਼ਰ ਨੂੰ ਲਿਆਉਣਾ ਕਰ। ਕਹਿੰਦੇ ਗੀਤਾ ਜੀ ਵਿੱਚ ਵੀ ਇਉਂ ਲਿਖਿਆ ਹੋਇਆ ਕਿ ਹੇ ਅਰਜਨ, ਅਰਜਨ ਨੂੰ ਸੰਬੋਧਨ ਹੁੰਦਿਆਂ ਹੋਇਆ, ਹੇ ਅਰਜਨ ਕੇਸਵਾ ਬਚਾਉਣੀ, ਕੇਸਾ ਧਾਰੀ ਕ੍ਰਿਸ਼ਨ ਜੀ ਦਾ ਵੀ ਕਹਿੰਦੇ ਬਚਾਉਣੀ ਬਚਨ ਹੈ, ਆਈਏ ਮਈਏ ਏਕ ਆਨ ਜੀਓ, ਆਈਏ ਆਪਣੇ ਵਿੱਚ ਮਈਏ ਮੇਰੇ ਵਿੱਚ, ਅਰਜਨ ਇੱਕ ਪਰਮੇਸ਼ਰ ਨੂੰ ਲਿਆਉਣਾ ਕਰ। ਕੋਈ ਫਰਕ ਨਹੀਂ, ਪਰਮੇਸ਼ਰ ਦੇ ਪਿਆਰੇ ਹੋ, ਇੱਕ ਪਰਮੇਸ਼ਰ ਚ ਕੋਈ ਅੰਤਰਾ ਨਹੀਂ ਹੈ।
ਹਿੰਦੀ ਉਬ ਕਲੇ ਸੰਸਾਰਾ,
ਇਹ ਮਹਾਰਾਜ ਫਿਰ ਸੰਸਾਰ ਜੰਮਦਾ ਮਰਦਾ ਕਿਉਂ ਰਹਿੰਦਾ ਜੀ? ਹਜ਼ੂਰ ਫਰਮਾਉਂਦੇ ਹਨ ਭਗਤਾਂ ਦੇ ਪਵਿੱਤਰ ਵਚਨ, ਪਿੰਦੀ ਉਬ ਕਲੇ ਸੰਸਾਰਾ, ਇਹ ਪਿੰਦੀ ਜੇ ਹੱਥ ਗਿਆ, ਟਿੰਡਾਂ ਦਾ ਪਾਣੀ ਹੁੰਦਾ ਨਾ, ਉਹ ਕਲੇ ਟਿੰਡਾਂ ਜਿਹੜੀਆਂ ਨੇ ਉਹ ਤਾਂ ਨੂੰ ਆ ਜਾਂਦੀਆਂ ਹਨ, ਤੇ ਫਿਰ ਕਲੇ ਥੱਲੇ ਨੂੰ ਚਲੀਆਂ ਜਾਂਦੀਆਂ, ਕਲੇ ਉੱਪਰ ਆਉਂਦੀਆਂ ਨੇ, ਕਲੇ ਥੱਲੇ ਚਲੀਆਂ ਜਾਂਦੀਆਂ ਹਨ। ਸੋ ਇਸੇ ਤਰ੍ਹਾਂ ਇਹ ਸੰਸਾਰ ਦੀ ਹਾਲਤ ਹੈ, ਉਹਨਾਂ ਨੂੰ ਪਾਣੀ ਦੀਆਂ ਭਰੀਆਂ ਹੋਈਆਂ ਜੀਵਾਂ ਨੂੰ ਵੀ ਟਿੰਡਾਂ ਇਸ ਸੰਸਾਰ ਤੇ ਆਉਂਦੀਆਂ ਨੇ, ਪੁੰਨ ਸਮਾਪਤ ਹੋ ਕੇ ਬੁਰੇ ਵਿਹਾਰ ਕਰਨ ਕਰਕੇ ਔਰ ਮਨ ਮਰਜ਼ੀਆਂ ਕਰਨ ਕਰਕੇ ਫਿਰ ਕਲੇ ਥੱਲੇ ਨੂੰ ਨਰਕਾਂ ਨੂੰ ਜਾਂਦੀਆਂ ਰਹਿੰਦੀਆਂ ਹਨ, ਕਦੇ ਜੰਮਦੇ ਤੇ ਕਦੇ ਮਰਦੇ, ਜਿਵੇਂ ਟਿੰਡਾਂ ਕਦੇ ਕੂਚ ਤੇ ਕਦੇ ਕਾਂ ਆਉਂਦੀਆਂ ਨੇ। ਇਹ ਉਹ ਆਵਾਗਾਉਣ ਦੇ ਚੱਕਰ ਵਿੱਚ ਇਸ ਸੰਸਾਰ ਦੇ ਜੀਵ ਜਿਹੜੇ ਨਾ ਹਰ ਵੇਲੇ ਪਏ ਰਹਿੰਦੇ ਹਨ, ਕਦੇ ਜੰਮਦੇ ਰਹਿੰਦੇ ਨੇ ਤੇ ਕਦੇ ਮਰਦੇ ਰਹਿੰਦੇ ਹਨ। ਆਉਣਾ ਜਾਣਾ, ਜੰਮਣਾ ਮਰਨਾ, ਇਹ ਜੀਵਾਂ ਦੇ ਸਿਰ ਤੇ ਬਣਿਆ ਹੀ ਰਹਿੰਦਾ।
ਪ੍ਰਮ ਪ੍ਰਮ ਆਏ ਤੁਮਚੇ ਦੁਆਰਾ,
ਇਸ ਮਹਾਰਾਜ ਭਰਮ ਦੀ ਨਿਵਿਰਤੀ ਵਾਸਤੇ ਤੁਹਾਡੇ ਦਰਵਾਜ਼ੇ ਤੇ ਭਰਮ ਦਾ ਭਰਮਾਇਆ ਹੋਇਆ, ਚੱਲ ਕਰਕੇ ਮਹਾਰਾਜ ਮੈਂ ਆਇਆ
ਸਾਂ।
ਪੁੱਛਿਆ ਜੀ ਤੂੰ ਕੌਣ ਹੈ, ਇਸ ਅੱਧੀ ਰਾਤ ਦਰਵਾਜ਼ਾ ਮਾਰਦਾ, ਦਰਵਾਜ਼ਾ ਕੌਣ ਹੈ? ਮਹਾਰਾਜ ਮੈਂ ਤੂੰ ਕੌਣ ਰੇ, ਤੂੰ ਕੌਣ ਹੈ ਭਾਈ, ਬੇਨਤੀ ਕਰਦੇ ਹਨ।
ਮੈਂ ਜੀ ਨਾਮਾ
ਹੋ ਜੀ, ਮੈਂ ਨਾਮਦੇਵ ਹਾਂ ਜੀ, ਤੁਹਾਡਾ ਸੇਵਕ ਤੁਹਾਡੇ ਕੋਲ ਇਸ ਵੇਲੇ ਆਇਆ ਹਾਂ। ਕਿਵੇਂ ਆਇਆ ਤਾਂ ਬੇਨਤੀ ਕਰਦਾ ਹਾਂ।
ਆਲਾ ਤੇ ਨਿਵਾਰਨਾ ਜਮ ਕਾਰਨਾ,
ਇਹ ਮਹਾਰਾਜ ਜਿਹੜਾ ਆਲਾ ਸੰਸਾਰ ਹੈ ਨਾ, ਇਹਦੇ ਭਰਮ ਮੈਨੂੰ ਪੈ ਗਿਆ ਸੀ ਵੀ ਇਹ ਕਿਵੇਂ ਹੋਂਦ ਵਿੱਚ ਆਇਆ, ਕਿਵੇਂ ਇਹ ਸੰਸਾਰ ਬਣਿਆ। ਆਲਾ ਤੇ ਨਿਵਾਰਨਾ, ਆਲਾ ਸੰਸਾਰ ਦਾ ਜਿਹੜਾ ਪਿਆ ਹੋਇਆ ਭਰਮ ਹੈ, ਉਹ ਮੇਰਾ ਨਿਵਿਰਤ ਕਰੋ ਕਿ ਜਮਾਂ ਦਾ ਕਾਰਨ ਕਿਉਂ ਬਣ ਰਿਹਾ ਹੈ, ਇਹ ਸੰਸਾਰ ਜਮਾਂ ਦੇ ਵੱਸ ਕਿਉਂ ਪੈਂਦਾ ਹੋਇਆ ਪੈ ਰਿਹਾ, ਜੰਮਣਾ ਤੇ ਮਰਨਾ ਕਿਉਂ ਬਣ ਰਿਹਾ, ਇਹ ਕਿਵੇਂ ਹੋਂਦ ਵਿੱਚ ਆਇਆ। ਇਸ ਭਰਮ ਦੀ ਨਿਵਿਰਤੀ ਵਾਸਤੇ ਮਹਾਰਾਜ ਭਰਮ ਭਰਮ ਆਏ ਤੁਮ ਕੇ ਦੁਆਰਾ, ਭਰਮ ਦਾ ਭਰਮ ਆਇਆ ਹੋਇਆ ਤੁਹਾਡੇ ਦਰਵਾਜ਼ੇ ਤੇ ਆਇਆ ਤੇ ਕਿਰਪਾ ਕਰ ਉਪਦੇਸ਼ ਦਿਓ। ਇਉਂ ਉਪਦੇਸ਼ ਸਿੱਖਿਆ ਪ੍ਰਾਪਤ ਕੀਤੀ ਸੀ, ਐਸੇ ਪਵਿੱਤਰ ਭਗਤ ਰਸਨਾਂ ਦੇ ਬਚਨ, ਸਤਿਗੁਰੂ ਕਿਰਪਾ ਕਰ, ਗੁਰਮਤ ਦਾ ਸਿਧਾਂਤ ਸਾਡੇ ਹਿਰਦੇ ਚ ਵਸ ਜਾਵੇ, ਜੀਵਨ ਸਫਲਾ ਹੋ ਜਾਵੇ, ਗੁਰੂ ਕੀ ਰਹਿਮਤ ਹੋ ਜਾਵੇ। ਸਤਿਗੁਰੂ ਰਹਿਮਤ ਬਖਸ਼ਿਸ਼ ਕਰਨ, ਭੁੱਲਾਂ ਚੁੱਕਣ ਕਦੇ ਨਾ ਚਿਤਾਰਿਓ ਦਿਓ ਸੱਜਣੀਆਂ ਸੀਸਰੀਆਂ ਜਿਉਂ ਹੋਵੇ ਸਾਹਿਬ ਸਿਉ ਮੇਰ
ਪਿੰਦੀ ਉਬ ਕਲੇ ਸੰਸਾਰਾ ਪ੍ਰਮ ਪ੍ਰਮ ਆਏ ਤੁਮ ਚੇ ਦੁਆਰਾ ਤੂੰ ਪੁਨ ਰੇ ਮੈਂ ਜੀ ਨਾਮਾ ਹੋ ਜੀ ਆਲਾ ਤੇ ਨਿਵਾਰਣਾ ਜਮ ਕਾ